ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੂਹੀ ਮਹੱਲਾ ਚੌਥਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਹਰ ਹਰ ਨਾਮ ਭਜਿਓ ਪੁਰਖੋਤਮ ਸਭ ਬਿਨਸੇ ਦਾਲਦ ਦਲਗਾ ਭਉ ਜਨਮ ਮਰਨਾ ਮਿਟਿਓ ਗੁਰ ਸਬਦੀ ਹਰ ਅਸਥਿਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਆਗੈ ਸਿਰ ਵੇਚ ਲਿਓ ਮੁੱਲ ਮਹਿੰਗਾ ਰਹਾਉ ਨਰਪਤ ਰਾਜੇ ਰੰਗ ਰਸ ਮਾਨ ਹੈ ਬਿਨ ਨਾਮੈ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਛਤਾਨੇ ਹੱਥ ਫਲਗਾ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤ ਪਲਗਾ ਦਰਸਨ ਸੰਤ ਦੇਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜੈ ਦਾਨ ਹਰ ਨਿਮ ਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੋ ਸਦ ਘੁੰਮ ਗਾ ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸੁਆਮੀ ਮੋਕੋ ਕੀ ਜੈ ਦਾਨ ਹਰ ਨਿਮ ਗਾ ਜਨ ਨਾਨਕ ਨਾਮ ਮਿਲੈ ਸੁਖ ਪਾਵੈ ਹਮ ਨਾਮ ਵਿਟਹੋ ਸਦ ਘੁੰਮ ਗਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਗੁਰੂ ਸਰੂਪ ਗੁਰੂ ਖਾਲਸਾ ਸਤਿ ਸੰਗਤ ਜੀ ਸੋਢੀ ਸੁਲਤਾਨ ਧੰਨ ਧੰਨ ਸਤਿਗੁਰ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਨੇ ਆਪਣੇ ਤੇ ਕਿਰਪਾ ਕਰਕੇ ਆਪਾਂ ਨੂੰ ਸਮਝਾਉਣ ਦਾ ਯਤਨ ਕੀਤਾ ਗੁਰੂ ਕੇ ਸਿੱਖਾ ਸਾਰੀ ਐਨਰਜੀ ਸਾਰੀ ਤਾਕਤ ਤੂੰ ਦੂਜਿਆਂ ਨੂੰ ਸਮਝਾਉਣ 'ਤੇ ਲਾਉਣਾ ਹੈ ਕਿਤੇ ਆਪਣੇ ਵੱਲ ਵੀ ਨਿਗਾਹ ਮਾਰਿਆ ਕਰ ਜਦੋਂ ਅਸੀਂ ਗ੍ਰੰਥਾਂ ਦਾ ਮੁਤਾਲਿਆ ਕਰਦੇ ਤਾਂ ਗੁਰਮੁਖ ਤਿੰਨ ਤਰ੍ਹਾਂ ਦੇ ਬਗਤਿਆਂ ਦਾ ਜ਼ਿਕਰ ਆਉਂਦਾ ਹੈ ਇੱਕ ਉਹ ਲੋਕ ਜਿਹੜੇ ਪਿੱਛੋਂ ਕਿਸੇ 'ਤੇ ਟਿੱਪਣੀ ਕਰਦੇ ਹਨ ਔਰ ਦੂਜਾ ਕਿਸੇ ਨੂੰ ਮੁਖਾਤਬ ਕਰਕੇ ਸੰਬੋਧਨ ਕਰਕੇ ਉਹਨੂੰ ਕਹਿਣਾ ਵੀ ਤੂੰ ਇਉਂ ਕਰ ਲੇਕਿਨ ਅਸਲੀ ਉੱਤਮ ਵਕਤਾ ਹੁੰਦਾ ਹੈ ਜਿਹੜਾ ਦੂਜਿਆਂ ਨੂੰ ਕਹਿਣ ਦੀ ਬਜਾਏ ਆਪਣੇ ਆਪ ਨੂੰ ਸਮਝਾਵੇ ਔਰ ਉਹਦਾ ਜੀਵਨ ਦੂਜਿਆਂ ਲਈ ਨਮੂਨਾ ਹੋਵੇ ਇਹ ਗੱਲ ਕਹਿਣ ਤੋਂ ਮੈਂ ਬਿਲਕੁਲ ਗੁਰੇਜ਼ ਨਹੀਂ ਕਰਦਾ ਤੁਸੀਂ ਆਮ ਕਰਕੇ ਕਹਿੰਦੇ ਜੇ ਗਿਆਨੀ ਜੀ ਪ੍ਰਚਾਰ ਬੜਾ ਹੁੰਦਾ ਪਰ ਲੋਕਾਂ 'ਤੇ ਅਸਰ ਨਹੀਂ ਉਹਦਾ ਮੇਨ ਕਾਰਨ ਇਹ ਹੈ ਅਵਰ ਉਪਦੇਸੇ ਆਪ ਨਾ ਕਰੇ ਆਵਤ ਜਾਵਤ ਜਨਮੇ ਮਰੇ ਸਤਿਗੁਰੂ ਗ੍ਰੰਥ ਸਾਹਿਬ 'ਚ ਪਾਤਸ਼ਾਹ ਕਹਿੰਦੇ ਨੇ ਪਹਿਲਾਂ ਮਨ ਪ੍ਰਬੋਧੇ ਆਪਣਾ ਪਾਤਸ਼ਾਹ ਅਵਰ ਰਿਝਾਵੇ ਦੂਜਿਆਂ ਨੂੰ ਕਹਿਣ ਤੋਂ ਪਹਿਲਾਂ ਆਪਣੇ ਆਪ ਦੇ ਉੱਪਰ ਅਮਲ ਕਰੇ ਜਿਸ ਨਗਰ ਵਿੱਚ ਆਪਾਂ ਬੈਠੇ ਹਾਂ ਨਾ, ਕੁਝ ਦਿਨ ਹੋਏ ਨੇ ਆਪਾਂ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਅਵਤਾਰ ਦਿਹਾੜਾ ਮਨਾਇਆ, ਪ੍ਰਕਾਸ਼ ਦਿਹਾੜਾ। ਉਹਨਾਂ ਦੀ ਤੀਸਰੀ ਸ਼ਤਾਬਦੀ ਸਮੇਂ ਬਹੁਤ ਸਾਰੇ ਵਿਦਵਾਨਾਂ ਨੇ ਇਕੱਠੇ ਹੋ ਕੇ ਗ੍ਰੰਥ ਲਿਖਿਆ ਸੀ, ਗੁਰੂ ਤੇਗ ਬਹਾਦਰ ਸਿਮਰਤੀ ਗ੍ਰੰਥ। ਇੱਕ ਨੇ ਨਹੀਂ, ਬਹੁਤ ਸਾਰਿਆਂ ਰਲ ਕੇ। ਉਹਦੇ 'ਚ ਮੈਂ ਇੱਕ ਘਟਨਾ ਪੜ੍ਹੀ ਕਿ ਸਤਿਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਾਲ ਅਵਸਥਾ ਵਿੱਚ ਨੇ ਅਤੇ ਇਹਨਾਂ ਦੇ ਵੱਡੇ ਵੀਰ ਬਾਬੇ ਗੁਰਦਿੱਤੇ ਦੀ ਜੰਗ ਚੜ੍ਹੀ ਗੁਰੂ ਕੇ ਮਹਿਲਾਂ ਵਿੱਚੋਂ। ਅੱਗੇ ਰਿਵਾਜ ਹੁੰਦਾ ਸੀ ਵੀ ਜਦੋਂ ਵਿਆਹ ਹੁੰਦਾ ਸੀ, ਡੋਲੀ ਜਾਂਦੀ ਸੀ, ਉਦੋਂ ਬੱਚੇ ਮਾਪੇ ਬੱਚਿਆਂ ਦੇ ਉੱਪਰ ਪੈਸਿਆਂ ਦੀ ਸੋਧ ਕਰਦੇ ਸਨ। ਇਹ ਰਿਵਾਜ ਸੀ, ਗਰੀਬਾਂ ਦੇ ਬੱਚਿਆਂ ਨੂੰ ਪੈਸੇ ਚੁੱਕਣ ਆਉਣਾ। ਉਹਨਾਂ ਗਰੀਬ ਬੱਚਿਆਂ ਦੇ ਵਿੱਚ ਇੱਕ ਨਿੱਕਾ ਜਿਹਾ ਬਾਲਕਾ ਜਿਹੜਾ ਵਿਚਾਰਾ ਨੰਗਾ ਹੈ, ਉਹਨੂੰ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਵੇਖਿਆ, ਮੇਰੇ ਮਾਲਕ ਨੇ ਆਪਣਾ ਚੋਲਾ ਲਾਹ ਕੇ ਦੇਤਾ। ਜਦਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਉਮਰ ਉਸ ਮੌਕੇ ਕੇਵਲ 4 ਸਾਲ ਦੀ ਸੀ। ਮਾਤਾ ਜੀ ਕਹਿਣ ਲੱਗੇ, ਪੁੱਤ ਅਜੇ ਤੇਰੇ ਵੀਰ ਦੀ ਜੰਗ ਨਗਰੋਂ ਬਾਹਰ ਵੀ ਨਹੀਂ ਹੋਈ ਤੇ ਤੂੰ ਆਪਣਾ ਚੋੜਾ ਲਾ ਕੇ ਦੇ ਆਇਆ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਮੈਨੂੰ ਤਾਂ ਤੁਸੀਂ 10 ਚੋੜੇ ਦੇ ਦਿਓਗੇ, ਪਰ ਉਹਨੂੰ ਕਿਸੇ ਨੂੰ ਗਰੀਬ ਨੂੰ ਦੇਣਾ ਨਹੀਂ ਸੀ, ਮੈਂ ਨੰਗੇ ਨੂੰ ਜਰ ਨਹੀਂ ਸਕਦਾ। ਤੇ ਜਿਸ ਗੁਰੂ ਤੇਗ ਬਹਾਦਰ ਪਾਤਸ਼ਾਹ ਨੇ 4 ਸਾਲ ਦੀ ਉਮਰ ਦੇ ਵਿੱਚ ਬੱਚੇ ਨੂੰ ਆਪਣਾ ਚੋਲਾ ਲਾਹ ਕੇ ਪਵਾਇਆ, ਇਹ ਕੇਵਲ ਤੇ ਕੇਵਲ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੰਸਾਰ ਦਾ ਪਰਦਾ ਢੱਕ ਸਕਦਾ ਹੈ। ਇਹ ਪਹਿਲੀ ਮਿਸਾਲ ਹੈ। ਮੈਂ ਗੱਲ ਕਰਨ ਲੱਗਾ ਸਾਂ ਉਤਮ ਬਖਤੇ ਦੀ। ਸਤਿਗੁਰੂ ਪਾਤਸ਼ਾਹ ਦੇ ਨਾਲ ਨਿੱਕੇ ਨਿੱਕੇ ਬੱਚੇ ਖੇਡਦੇ ਹਨ। ਇੱਕ ਬੱਚਾ, ਉਹਨੂੰ ਫੋੜੇ ਬੜੇ ਨੇ, ਔਰ ਉਸ ਬੱਚੇ ਦੀ ਮਾਂ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਹਿਣ ਲੱਗੀ, ਬਾਬਾ ਜੀ ਇਹ ਮੇਰਾ ਬੱਚਾ ਤੁਹਾਡੇ ਨਾਲ ਖੇਡਦਾ, ਤੁਹਾਡਾ ਸਾਥੀ ਹੈ, ਤੁਹਾਡਾ ਬੇਲੀ ਹੈ, ਮੈਂ ਇਹਨੂੰ ਬੜਾ ਕਹਿੰਦੀ ਵੀ ਪੁੱਤ ਗੁੜ ਨਾ ਖਾਇਆ ਕਰ, ਤੇ ਇਹ ਬਾਬਾ ਜੀ ਫੋੜਿਆਂ ਨਾਲ ਭਰਿਆ ਪਿਆ, ਜੇ ਤੁਸੀਂ ਕਹਿ ਦਿਓ ਤੇ ਮੇਰਾ ਮਨ ਚੋਂ ਕਹਿੰਦਾ ਵੀ ਇਹ ਹਟ ਜਾਏਗਾ। ਗੁਰਦੇਵ ਕਹਿਣ ਲੱਗੇ, ਮਾਤਾ ਜੀ ਕਹਿ ਦਿਆਂਗੇ। 8 ਦਿਨ ਲੰਘ ਗਏ, ਉਹ ਮਾਤਾ ਫੇਰ ਆਈ ਤੇ ਕਹਿੰਦੀ, ਬਾਬਾ ਜੀ ਮੈਂ ਤੁਹਾਨੂੰ ਨਿੱਕੀ ਜਿਹੀ ਬੇਨਤੀ ਕੀਤੀ ਸੀ, ਤੁਹਾਡਾ ਇਹ ਦੋਸਤ ਹੈ, ਸਾਥੀ ਹੈ, ਤੇ ਕਰੋ ਕਿਰਪਾ। ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿਣ ਲੱਗੇ, ਮਿੱਤਰਾ ਗੁੜ ਨਾ ਖਾਇਆ ਕਰ। ਉਹ ਮਾਤਾ ਕਹਿਣ ਲੱਗੀ, ਬਾਬਾ ਜੀ ਗੱਲ ਤਾਂ ਇੰਨੀ ਸੀ, ਤੁਸਾਂ ਉਦਣ ਕਿਉਂ ਨਾ ਕਹੀ? ਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਕਹਿੰਦੇ, ਮਾਤਾ ਜੀ ਉਦਣ ਦਾ ਮੈਂ ਨਹੀਂ ਖਾਧਾ, ਹੁਣ ਮੈਨੂੰ ਕਹਿਣ ਦਾ ਹੱਕ ਹੈ। ਅਸੀਂ ਦੂਜਿਆਂ ਨੂੰ ਕਹਿੰਦੇ ਹਾਂ ਲੇਕਿਨ ਆਪ ਨਹੀਂ ਕਰਦੇ। ਅੱਜ ਦੇ ਪਾਵਨ ਪਿੱਤਰ ਹੁਕਮਨਾਮੇ ਦਾ ਸੈਂਟਰਲ ਏਰੀਆ ਕਹਿ ਲਓ, ਕੇਂਦਰੀ ਭਾਵ ਕਹਿ ਲਓ, ਸਤਿਗੁਰੂ ਪਾਤਸ਼ਾਹ ਨੇ ਆਪਣੇ ਮਨ ਨੂੰ ਸੰਬੋਧਨ ਕਰਕੇ ਆਖਿਆ। ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦੀ ਪਾਵਨ ਬਾਣੀ ਵਿੱਚ ਪੰਕਤੀ ਆਉਂਦੀ ਹੈ, ਮਨ ਸਮਝਾਵਨ ਕਾਰਨੇ ਕਸ਼ੂਕ ਪੜ੍ਹੀਏ ਗਿਆਨ। ਜਿਹੜਾ ਤੂੰ ਗਿਆਨ ਦੀਆਂ ਕਿਤਾਬਾਂ ਪੜ੍ਹਦਾ ਨਾ ਬੜੇ ਬੜੀਆਂ, ਇਹ ਮਨ ਨੂੰ ਸਮਝਾਉਣ ਲਈ ਪੜਿਆ ਕਰ। ਜੇ ਮਨ ਨਹੀਂ ਸਮਝਾਉਂਦਾ ਤੇ ਗੁਰਮੁਖਾਂ ਨੇ ਕਿਤਾਬਾਂ ਦੇ ਭਾਰ ਚੁੱਕਣ ਦਾ ਕੀ ਫਾਇਦਾ? ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁਕ ਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾ ਹੈ। ਜੇ ਕਿਤੇ ਇਕਾਗਰ ਚਿੱਤ ਹੋ ਕੇ ਉਹਦੇ ਨਾਲ ਜੁੜੇ ਤੇ ਪਰਮਾਤਮਾ ਦੂਰ ਨਹੀਂ, ਪਰਮਾਤਮਾ ਤਾਂ ਹੈ ਹੀ ਤੇਰੇ ਸਾਹਮਣੇ, ਪਰਮਾਤਮਾ ਤਾਂ ਹੈ ਹੀ ਤੇਰੇ ਅੰਦਰ। ਇਸ ਕਰਕੇ ਗੁਰਦੇਵ ਕਹਿੰਦੇ ਨੇ, ਮੇਰੇ ਮਨ ਭਾਜ ਰਾਮ ਨਾਮ ਅਤ ਪ੍ਰਗਾ, ਪ੍ਰਗਾ ਤੋਂ ਭਾਵ ਪਿਆਰਾ। ਹੇ ਮੇਰੇ ਮਨਾ, ਜਿਹੜਾ ਪਰਿਪੂਰਨ ਪਰਮਾਤਮਾ ਦਾ ਨਾਮ ਹੈ ਨਾ, ਉਹ ਅਤ ਪਿਆਰਾ ਹੈ, ਤੇ ਉਹਨੂੰ ਚੇਤੇ ਕਰਨਾ ਕਰ, ਉਹਨੂੰ ਭਾਜ, ਉਹਦੇ ਨਾਲ ਜੁੜ। ਹੁਣ ਜਿਵੇਂ ਆਰੰਭ ਵਿੱਚ ਹਜ਼ੂਰ ਕਿਰਪਾ ਕਰਦੇ ਨੇ, ਸਰਵਣ ਕਰੋ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੂਹੀ ਮਹੱਲਾ ਚੌਥਾ। हर हर नाम भजो पुरखोत्तम।
हरे परे करन वाला दुखा दा हारक, बेड़ा परिपूर्ण परमात्मा दा नाम ए सारिया तो उत्तम है। और ओ नाम की है गुरमुखो, गुरबाणी इस जग में चानण करम वसे मन आए। गुरु की बाणी तो गुरमुखो को उच्चा उत्तम नाम नहीं, इहदे तो वड्डी को कलाम नहीं। जदों असीं टकसाल दे विच सानू कथा वाचक बनाया जांदा ना, ते सानू उत्थे 14 पोथियां पढ़ाईयां जांदियां ने, वख वख बिरती प्रभाकर इत्यादिक विचार सागर ग्रंथ। ते भाणा रब दा पी जिन्हां दे कोलों विद्या पढ़ी संत ज्ञानी करतार सिंह अपना चाचा जी कोलों, उन्होंने 11-12 पोथियां पढ़ाईया, तो 2 रह गई, तो रब न प्यारे हो गए, सचखंड प्याना कर गए। मेरे मन में तड़प सी भी मैं वो 2 पोथियां पढ़ा। मैनू राजस्थान च पता लगा भी उत्थे कोई महात्मा है, तो वह बड़ा विद्वान है, आलम फाजल उदासी है। मैं अचेचे तौर पर वो चल के गया गंगानगर जिले में, वाहन च वह मंजा डठा, सराहने संतरा मारका उहदे शराब पई अखां तो वह नेत्रहीन सी, पर गर्ज बड़ी चंद्री हुंदी है। मैं उहदे पैरां विच सिर रख के मत्था टेकिया, क्योंकि मैं उहदे कोल गुण लैणा सी। इह मेरी कमजोरी मैं तो संग सामने की है, जिहड़ा नाली च छाप डिग पई ना सोने की, ते आपां कहिंदे कोई गल नहीं, सोने की छापकां नूं छड्डणी है, बाहर साबण नाल धो लांगे सर्फ नाल। जाके मैं फतेह बुलाई, तो मैनू कहन लगा पुत्रा, उन्हें दिसदा तां बेचारे नूं है नहीं सी, ते मैनू कहिंदा पुत्रा मैं तेनू काला लमना सिखा दिया। मैं एक मिनट नहीं लाया, मैं कहा बाबा जी काला लम तां अनेरा हुंदा है, ये धक्के खाउंदा है, टोयां टिब्बियां च सुट्टेगा। मेरे कोई चिट्टा लम है ते मैं काले नूं अग लाउणी, मैं उसे मौके पिछे मुड़ पिया। मैं ये विचों तुहानूं चूंडी तां वड्डी, जे अज अखबारां दे विच इश्तिहारां विच काले इलम का प्रचार हो रहा, तो लोग काले इलम वालियां कोल तागे लैण जांदे हन। जदों असीं अखबार पढ़ने, अखबार दे विच इक नाल निक्का जिहा इश्तिहार आउंदा वी मैं आह कर देंगा, मैं ओह कर देंगा। जे किते ओह कलाम पढ़न वाला सुणदा ना, तो उहनूं इह कहे भाई जसवंत सिंह नाल पंगा पा, मैं तेरे कन्न नूं काले नूं मूहदिआं किवें करांगा। हो सकदा वी मैनूं मिले जां ना मिले, पर मैं स्टेज ते बोलण नूं कहिंदा वी जे काले मिला तूं कहिंदा ना, मैं ऐं कर देंगा, तूं मेरा नौ मिघा करके विखा। ये परेशानियां क्यों ने? परमेश्वर ते भुलिया व्यापन सभे रोग। जदों आपां गुरु तो बेमुख हो गए ना, ते बात नहीं जे बननी, रोज पाठ करदे, जे को गुरते बेमुख होवै बिन सतगुर मुक्त ना पावै, पावे मुक्त ना होर ते कोई, पुछो विवेकियां जाए, अनेक जूनी परम आवै, बिन सतगुर मुक्त ना पाए, फिर मुक्त पाए लाग चरनी। गुरु ग्रंथ सच्चे पातशाह की चरनी लगी है, लेकिन सतगुरु पातशाह महाराज के अगे गुरु ग्रंथ सच्चे पातशाह के चरणों में अरदास बेनती, पातशाह जिनी तेरे टाल रेशन पावर है ना, साढ़े च है नहीं। क्यों? कदे शीए मसंद ने बाबे बकाले तेन गोलियां मारिया, इतिहास शीए मसंद ने गोली मारी, तो गुरु तेग बहादुर पातशाह के मत्थे छोह के लंघ लिखा जी इतिहास में। ते गुरु तेग बहादुर पातशाह कहिंदे भले धीर मल, भले धीर मल। गुरु ग्रंथ सच्चे पातशाह, गुरु पातशाह तेनू नामे जामे विच गोलियां मारियां गईयां, तेनू दसवें जामे च आनंदपुर साहब तों कढ़िया गया, तेनू ननकाणे साहब गोलियां मारियां गईयां, तेनू 84 च गोलियां मारियां गईयां। मैं कल टीवी च वेख्या, कल तेरी तलाशी लई हरियाणे विच। साडा गुरु इन्ना शकी है, रात का मैनू इन्ना दुख है, मन नूं चैन नहीं आया। गुरु ग्रंथ सच्चे पातशाह दे सरूप की तलाशी लई पी उत्थे मुख मंत्री ने आना है। साडा मुख मंत्री, साडा प्रधानमंत्री, साडा रब गुरु ग्रंथ सच्चे पातशाह, वह लोग जेड़े साडे गुरु का निरादर करते ने गुरमुख, उन्हां तों सचेत रहो भावें कोई भी हो, क्योंकि मेरी राजनीतिक पार्टी नहीं, मेरा कोई दल नहीं, मेरा प्रधान केवल ते केवल गुरु ग्रंथ सच्चे पातशाह महाराज है, ये मेरा मालक है, मैं इहदे दर दा कूकर हाँ। इस करके गुरु का सिख होण करके बेनती करदा हां, रब दा खौफ करो, ये हुकूमतां सदा नहीं जे रहणियां। ਰਾਜੇ ਰਈਤ ਸਕਦਾਰ ਕੋਈ ਨਾ ਰਹਿਸੀਓ, ਹੱਟ ਪਟਣ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਜੀਤੇ ਇਖਣੇ, ਤੰਬੂ ਪਲੰਘ ਨਵਾਰ ਸਰੈਚੇ ਲਾਲਤੀ, ਨਾਨਕ ਸੱਜ ਦਤਾਰ ਸਨਾਗਤ ਕੁਦਰਤੀ। ਲੰਕਾ ਗੜ੍ਹ ਸੋਨੇ ਕਾ ਭਇਆ ਜ਼ੁਲਮ ਕਰਨ ਵਾਲਿਓ, ਲੰਕਾ ਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ ਇਹ ਚੇਤੇ ਰੱਖੋ। ਬਾਬੇ ਨਾਮਦੇਵ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਓ, ਮੇਰੀ ਮੇਰੀ ਕਹਿਣੂ ਕਰਕੇ ਕਰਤੇ ਦੁਰਯੋਧਨ ਸੇ ਭਾਈ, ਬਾਰਾਂ ਯੋਜਨ ਛਤਰ ਚੱਲੇ ਥਾ, ਦੇਹੀ ਗਿਰਜ ਨ ਖਾਈ, ਸਰਬ ਸੋਇਨ ਕੀ ਲੰਕਾ ਹੋਤੀ, ਰਾਵਣ ਸੇ ਅਧਕਾਈ, ਕਾਂ ਭਇਓ ਦਰ ਬਾਂਧੇ ਹਾਥੀ, ਖਿਨਮੈ ਭਈ ਪਰਾਈ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਕਹਿੰਦੇ ਭਾਈ, ਜਿਹੜਾ ਪਰਿਪੂਰਨ ਪਰਮਾਤਮਾ ਦਾ ਇੱਕ ਨਾਮ ਹੈ ਨਾ, ਇਹ ਸਾਰਿਆਂ ਤੋਂ ਉੱਤਮ ਹੈ। ਪ੍ਰਖੋਤਮ ਦੋ ਸ਼ਬਦਾਂ ਦਾ ਕੰਬੀਨੇਸ਼ਨ ਹੈ, ਇਹ ਸਾਰਿਆਂ ਤੋਂ ਉੱਤਮ ਜਾਨਣਾ ਕਰੀਏ।
ਸਭ ਬਿਨਸੇ ਦਾਲਦ ਦਲਗਾ,
ਤੇ ਜੇ ਕਿਤੇ ਨਾਮ ਨਾਲ ਜੁੜ ਜਾਏ ਨਾ, ਤੇ ਗੁਰਮੁਖਾ ਜਿਹੜਾ ਦਲ ਦਾ ਭਾਵ ਸਮੂਹ ਬਹੁਤੇ, ਇੱਕ ਤਾਂ ਨਾ ਇੱਕ ਕਮਜ਼ੋਰੀ ਆਪਾਂ ਕਹਿੰਦੇ ਫਲਾਣਾ ਬੜਾ ਦਰਿਦਰੀ ਹੈ, ਨਾ ਉਹ ਚੰਗਾ ਖਾਂਦਾ ਹੈ ਨਾ ਚੰਗਾ ਪਹਿਨਦਾ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਇਹ ਗੁਰਮੁਖੋ ਜੇ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜੋਗੇ ਨਾ, ਤੇ ਸਮੂਹ ਦਲਿੱਦਰ ਜਿਹੜੀਆਂ ਤੁਹਾਡੇ ਅੰਦਰ ਕਮਜ਼ੋਰੀਆਂ ਨੇ, ਇਹ ਦਲੀਆਂ ਜਾਣਗੀਆਂ, ਖਤਮ ਹੋ ਜਾਣਗੀਆਂ।
ਭੋ ਜਨਮ ਮਰਨਾ ਮਿਟਿਓ ਗੁਰ ਸਬਦੀ,
ਫਿਰ ਗੁਰੂ ਦੇ ਉਪਦੇਸ਼ ਦੇ ਨਾਲ ਬੰਦੇ ਦੇ ਅੰਦਰ ਡਰ ਨਹੀਂ ਜ ਰਹਿੰਦਾ। ਨਿਰਭਉ ਜਪੇ ਸਗਲ ਭਉ ਮਿਟੇ, ਜਿਹੜਾ ਪਰੀ ਨਿਰਭਉ ਦਾ ਅਰਥ ਹੈ ਪਰਮਾਤਮਾ, ਪਰ ਰੋਜ਼ ਪੜ੍ਹਦੇ ਨਿਰਭਉ ਨਿਰਵੈਰ, ਜਿਹੜਾ ਨਿਰਭਉ ਪਰਮਾਤਮਾ ਨੂੰ ਜਪਦਾ ਨਾ, ਉਹਨੂੰ ਕਿਸੇ ਪ੍ਰਕਾਰ ਦਾ ਡਰ ਨਹੀਂ ਰਹਿੰਦਾ। ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਦਿੱਲੀ ਫੜ ਕੇ ਲੈ ਕੇ ਗਏ ਨੇ ਨਾ, ਤੇ ਬਾਦਸ਼ਾਹ ਕਹਿਣ ਲੱਗਾ ਵੀ ਤੈਨੂੰ ਕਿਹੋ ਜਿਹੀ ਮੌਤ ਚਾਹੀਦੀ ਹੈ, ਕਹਿਣ ਲੱਗਾ ਜਿਹੋ ਜਿਹੀ ਤੂੰ ਚਾਹੁੰਦਾ। ਔਰ ਗੁਰਮੁਖੋ ਉਸ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ 4 ਸਾਲ ਦੇ ਉਹਦੇ ਪੁੱਤਰ ਅਜਾਇਬ ਸਿੰਘ ਦੇ ਟੋਟੇ ਕਰਕੇ ਤੇ ਉਹਦੇ ਗਲ ਵਿੱਚ ਹਾਰ ਪਵਾਇਆ, ਪਰ ਉਹ ਰੋਇਆ ਨਹੀਂ, ਉਹ ਕੰਬਿਆ ਨਹੀਂ। ਉਹਦਾ ਮੇਨ ਕਾਰਨ ਕਿ ਉਸ ਗੁਰੂ ਕੇ ਸਿੱਖ ਦੇ ਅੰਦਰ ਰੋਮ ਰੋਮ ਚ ਉਸ ਪਰਿਪੂਰਨ ਪਰਮਾਤਮਾ ਦੇ ਨਾਮ ਦਾ ਵਾਸਾ ਹੈ। ਨਹੀਂ ਤੇ ਗੁਰਮੁਖ ਆਪਾਂ ਧੀਆਂ ਪੁੱਤਰਾਂ ਵਾਲੇ, ਸਾਡਾ ਬੱਚਾ ਮਾੜਾ ਜਿਹਾ ਢਿੱਲਾ ਆਵੇ ਤੇ ਚਿਹਰਾ ਉਦਾਸ ਹੋ ਜਾਂਦਾ ਹੈ। ਲੇਕਿਨ ਪੁੱਤਰ ਦੀਆਂ ਬੋਟੀਆਂ ਗਲ ਚ ਪਾਈਆਂ ਜਾਣ ਤੇ ਨਮਸਕਾਰ ਕਲਗੀਧਰ ਬਾਪੂ ਤੇ ਨਮਸਕਾਰ ਉਸ ਗੁਰੂ ਕੇ ਲਾਲ ਨੂੰ, ਕਹਿੰਦਾ ਪਾਤਸ਼ਾਹ ਇਹ ਵੀ ਕਿਰਪਾ ਕੀਤੀ, ਮੈਨੂੰ ਸ਼ਹੀਦੀ ਦੀ ਦਾਤ ਦੇਣੀ ਸੀ ਪਰ ਮੇਰਾ ਪੁੱਤ ਵੀ ਦਰ ਪ੍ਰਵਾਨ ਕਰ ਲਿਆ ਜੀ, ਮੈਂ ਤਾਂ ਸ਼ਹੀਦ ਹੋਣਾ ਸੀ ਨਾ, ਮੇਰੇ ਤੇ ਕਿਰਪਾ ਕਰਨੀ ਹੀ ਕਰਨੀ ਸੀ, ਮੈਂ ਤੇਰਾ ਧੰਨਵਾਦ ਕਰਦਾ, ਮੇਰਾ ਪੁੱਤਰ ਵੀ ਤੇਰੇ ਚਰਨਾਂ ਤੋਂ ਕੁਰਬਾਨ ਹੋ ਗਿਆ। ਇਹ ਕਿਹਦੀ ਤਾਕ ਜੇ, ਪਉ ਜਨਮ ਮਰਨ ਮੇਟੋ ਗੁਰਸਬਦੀ, ਉਹ ਗੁਰੂ ਕੇ ਸ਼ਬਦਾਂ ਅਭਿਆਸੀ ਸੀ, ਉਹ ਗੁਰਮੁਖ ਜਨ ਜਿਹੜੇ ਗੁਰੂ ਦੇ ਉਪਦੇਸ਼ ਦੇ ਅਭਿਆਸੀ ਨੇ, ਜਿਹੜੇ ਨਾਮ ਨਾਲ ਜੁੜੇ ਨੇ, ਉਹਨਾਂ ਨੂੰ ਕਿਸੇ ਪ੍ਰਕਾਰ ਜੰਮਣ ਤੇ ਮਰਨ ਦਾ ਭੈ ਨਹੀਂ।
ਹਰ ਅਸਥਿਰ ਸੇਵ ਸੁਖ ਸਮਗਾ,
ਜਦੋਂ ਗੁਰਮੁਖਾ ਪਰਿਪੂਰਨ ਪਰਮਾਤਮਾ ਦਾ ਨਾਮ ਜਪੇਗਾ ਨਾ, ਤੇਰਾ ਮਨ ਟਕਾ ਚ ਆ ਜਾਏਗਾ। ਸਾਡੇ ਮਨ ਦੀ ਅਵਸਥਾ, ਕਬਹੂ ਜੀੜਾ ਉਬ ਚੜ੍ਹਤ ਹੈ, ਕਬਹੂ ਜਾਏ ਪਿਆਲੇ, ਲੋਭੀ ਜੀੜਾ ਥਿਰਨਾ ਰਹਿਤ ਹੈ, ਚਾਰੇ ਕੂੰਟਾਂ ਪਾਲੇ। ਨਾਮ ਦੀ ਪ੍ਰਾਪਤੀ ਦੀ ਮੁੱਖ ਨਿਸ਼ਾਨੀ ਜੇ ਗੁਰਦੇਵ ਦੇ ਕਹਿਣ ਮੁਤਾਬਕ ਗੁਰਮੁਖੋ, ਵੀ ਮਨੁੱਖ ਦਾ ਮਨ ਸਟੇਬਲ ਹੋ ਜਾਂਦਾ ਹੈ, ਸੇਵ ਸੁੱਖ ਸਮਗਾ, ਔਰ ਤਮਾਮ ਜਿਹੜੇ ਸੁੱਖ ਨੇ ਉਹਨੂੰ ਪ੍ਰਾਪਤ ਹੋ ਜਾਂਦੇ ਨੇ, ਉਹ ਸੁੱਖਾਂ ਵਿੱਚ ਅਭੇਦ ਹੋ ਜਾਂਦਾ ਹੈ।
ਮੇਰੇ ਮਨ ਭਜ ਰਾਮ ਨਾਮ ਅਤ ਪਿਰਗਾ,
ਇਸ ਕਰਕੇ ਹੇ ਮੇਰੇ ਮਨਾ, ਸਾਰਿਆਂ ਤੋਂ ਪਰਿਪੂਰਨ ਪਰਮਾਤਮਾ ਦਾ ਨਾਮ ਪਿਆਰਾ ਹੈ ਤੇ ਇਹਨੂੰ ਜਪਣਾ ਕਰ।
ਮੈਂ ਮਨ ਤਨ ਅਰਪ ਧਰਿਓ ਗੁਰ ਆਗੈ,
ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੀ ਨਿਮਰਤਾ, ਕਹਿੰਦੇ ਮੈਂ ਆਪਣਾ ਮਨ, ਮਨ ਦਾ ਭਾਵ ਦਾ ਸੋਚ, ਇਹ ਮੈਂ ਤਕਰੀਬਨ ਆਮ ਬੇਨਤੀ ਕਰਦਾ ਰਹਿੰਦਾ। ਆਪਾਂ ਗੁਰਮੁਖੋ ਕਈ ਪੀੜ੍ਹੀਆਂ ਤੋਂ ਸਾਡੇ ਵੱਡੇ ਵਡੇਰਿਆਂ ਨੇ ਗੁਰੂ ਕੀ ਸਿੱਖੀ ਨੂੰ ਪ੍ਰਾਪਤ ਕੀਤਾ, ਸਾਡੇ ਕਰਮ ਚੰਗੇ, ਆਪਾਂ ਉਹਨਾਂ ਗੁਰਸਿੱਖਾਂ ਦੀ ਕਰ ਪੈਦਾ ਹੋਏ ਹਾਂ। ਸਾਡੇ ਦਾਦਿਆਂ ਪੜਦਾਦਿਆਂ ਨੇ ਸਾਨੂੰ ਗੁਰੂ ਅੱਗੇ ਮੱਥਾ ਟੇਕਣ ਦੀ ਜਾਚ ਸਿਖਾਈ, ਜਿਵੇਂ ਆਪਣੀਆਂ ਬੀਬੀਆਂ ਭੈਣਾਂ 'ਚ ਬੱਚੇ ਦਾ ਸਿਰ ਫੜ ਕੇ ਨਵਾਉਂਦੀਆਂ ਨੇ, ਬੜੀ ਚੰਗੀ ਗੱਲ ਹੈ। ਲੇਕਿਨ ਕਿਤੇ ਇਹਦਾ ਅੰਤਰੀ ਭਾਵ ਚਾਰਿਆ ਕਰੋ ਵੀ ਮੱਥਾ ਟੇਕਣਾ ਕਾਹਦਾ ਹੈ। ਕੋਈ ਗੁਰੂ ਕਾ ਲਾਲ ਸੋਹਣੇ ਫੁੱਲ ਤੋੜ ਕੇ ਲਿਆਉਂਦਾ ਹੈ, ਕੋਈ ਸਾਡੀ ਧੀ ਭੈਣ ਬੱਚੀ ਸੋਹਣਾ ਰੁਮਾਲਾ ਲੈ ਕੇ ਆਉਂਦੀ ਹੈ। ਇਤਿਹਾਦਕ ਆਪੋ ਆਪਣੀ ਭਾਵਨਾ ਦੇ ਮੁਤਾਬਕ ਸਤਿਗੁਰੂ ਪਾਤਸ਼ਾਹ ਮਹਾਰਾਜ ਨੂੰ ਭੇਟਾਵਾਂ ਭੇਟ ਕਰਦੇ ਅਤੇ ਕਰਨੀਆਂ ਚਾਹੀਦੀਆਂ ਨੇ। ਲੇਕਿਨ ਗੁਰਮੁਖੋ ਇਹਦੇ ਨਾਲ ਇੱਕ ਅੰਤਰੀਵ ਜਿਹੜੀ ਚੀਜ਼ ਭੇਟ ਕਰਨੀ ਉਹ ਆਪਾਂ ਭੇਟ ਨਹੀਂ ਕਰਦੇ, ਅਤੇ ਉਹ ਸਭ ਤੋਂ ਜ਼ਰੂਰੀ ਜੇ ਉਹ ਕੀ ਹੈ, ਜਿਹੜਾ ਸਾਡਾ ਸਿਰ ਹੈ ਨਾ ਇੱਕ ਭਾਂਡਾ ਹੈ, ਇਹ ਗੁਰੂ ਅੱਗੇ ਭਾਂਡਾ ਰੱਖ ਕੇ ਕਹਿਣਾ ਵੀ ਪਾਤਸ਼ਾਹ ਭਾਂਡਾ ਔਗੁਣਾਂ ਨਾਲ ਭਰਿਆ ਪਿਆ ਜੀ। ਇਹ ਭਾਈ ਵੀਰ ਸਿੰਘ ਦਾ ਇੱਕ ਮੈਂ ਬੰਦ ਪੜ੍ਹਿਆ ਸੀ ਕਿਤੇ, ਉਹ ਪੜ੍ਹਨਾ, ਉਹਨਾਂ ਲਿਖਿਆ ਸਿਰ ਕਚਕੌਲ ਪਕੜ ਹੱਥ ਲੀਤਾ। ਜਦੋਂ ਅਸੀਂ ਚਾਰ ਅੱਖਰ ਪੜ੍ਹ ਜਾਂਦੇ ਹਾਂ ਨਾ ਅਤੇ ਮੋਢੇ ਉੱਚੇ ਕਰਕੇ ਫਿਰਦੇ, ਮੇਰੇ ਨਾਲ ਤਾਂ ਵਿਦਵਾਨ ਹੀ ਕੋਈ ਨਹੀਂ। ਉਹਨਾਂ ਨੇ ਇੱਕ ਬੰਦ ਲਿਖਿਆ ਭਾਈ ਵੀਰ ਸਿੰਘ ਨੇ, ਉਹ ਕਹਿੰਦੇ ਸਿਰ ਕਚਕੌਲ ਪਕੜ ਹੱਥ ਲੀਤਾ, ਪੜ੍ਹਿਆ ਦੇ ਦਰ ਫਰਿਆ, ਦਰ ਦਰ ਦੇ ਟੁੱਕ ਮੰਗ ਮੰਗ ਪਾਏ, ਤੁਨ ਤੁਨ ਇਸ ਨੂੰ ਭਰਿਆ ਭਰਿਆ ਫਿਰ ਆਫਰਿਆ ਮੈਂ, ਜਾਣਾ ਪੰਡਿਤ ਹੋਇਆ ਇੱਕ ਦਿਨ ਉਹ ਕਚਕੌਲ ਜਦੋਂ ਮੈਂ, ਮੁਰਸ਼ਦ ਮੂਹਰੇ ਧਰਿਆ, ਜੂੜ ਜੂੜ ਕਰ ਸਭ ਉਲਟਾਇਆ, ਸਾਰਾ ਖਾਲੀ ਕਰਿਆ। ਭਾਵ ਸਾਡੇ ਦਿਮਾਗ ਵਿੱਚ ਪਤਾ ਨਹੀਂ ਕਿੰਨੀ ਕੁ ਨਿੰਦਿਆ ਅਤੇ ਚੁਗਲੀ ਭਰੀ ਪਈ ਹੈ। ਗੁਰੂ ਪਾਤਸ਼ਾਹ ਦੇ ਅੱਗੇ ਮੱਥਾ ਟੇਕ ਕੇ ਆਖਿਆ ਕਰੀਏ ਪਾਤਸ਼ਾਹ ਇਹ ਸਰ ਸਿਰ ਕੂੜੇ ਨਾਲ ਭਰਿਆ ਪਿਆ ਜੀ, ਕਿਰਪਾ ਕਰ ਇਹਨੂੰ ਖਾਲੀ ਕਰੇ, ਕਿਤੇ ਆਪਣੀ ਰਹਿਮਤ ਪਾ ਸਾਡੇ ਸਿਰ 'ਚ। ਦੇਣਾ ਤਾਂ ਮਨ ਸੀ ਗੁਰੂ ਨੂੰ, ਅਤੇ ਆਪਾਂ ਕਹਿੰਦੇ ਮੈਂ 500 ਦਾ ਨੋਟ ਮੱਥਾ ਟੇਕਿਆ। ਗੁਰਮੁਖਾ ਆਪਾਂ ਗੁਰੂ ਨੂੰ ਕੀ ਦੇਣ ਜੋਗੇ, ਆਪਾਂ ਤਾਂ ਖੁਦ ਮੰਗਦੇ ਹਾਂ, ਮੈਨੂੰ ਤੁਹਾਡਾ ਤਾਂ ਪਤਾ ਨਹੀਂ, ਮੈਂ ਤਾਂ ਮੰਗਤਾ ਬਣ ਕੇ ਆਉਂਦਾ ਜੀ, ਆਪਾਂ ਗੁਰੂ ਕੇ ਮੰਗਤੇ ਹਾਂ। ਸੋ ਇਸ ਕਰਕੇ ਸਤਿਗੁਰੂ ਪਾਤਸ਼ਾਹ ਨੂੰ ਬੇਨਤੀ ਕਰੀਏ ਪਾਤਸ਼ਾਹ ਇਸ ਮੇਰੇ ਸਿਰ ਦੇ ਵਿੱਚੋਂ ਔਗਣ ਕੱਢ ਕੇ ਅਤੇ ਕਿਤੇ ਨੇਕੀ ਭਰ, ਮੈਂ ਮਨ ਤਨ ਅਰਪ ਧਰਿਓ ਗੁਰ ਆਗੇ, ਮੈਂ ਆਪਣਾ ਮਨ ਅਤੇ ਤਨ ਗੁਰੂ ਨੂੰ ਭੇਟ ਕਰ ਦਿੱਤਾ। ਫਿਰ ਨੋਟ, ਅਰਪ ਤੋਂ ਭਾਵ ਹੁੰਦਾ ਕਿਸੇ ਨੂੰ ਚੀਜ਼ ਦੇ ਦਈਏ ਅਤੇ ਉਹਦੀ ਬਣ ਜਾਂਦੀ ਹੈ। ਇੱਕ ਆਪਾਂ ਧਾਰੀ ਦੇਣੇ ਨਾ ਅਤੇ ਆਪਾਂ ਕਹਿੰਦੇ ਭਾਈ ਸਾਹਿਬ ਹੁਣ ਮੋੜ ਦਿਓ, ਅਰਪ ਤੋਂ ਭਾਵ ਹੁੰਦਾ ਵੀ ਇਹ ਮਨ ਅਤੇ ਤਨ ਦੀ ਮਲਕੀਤ ਹੁਣ ਗੁਰੂ ਹੋ ਗਿਆ ਹੈ, ਇਹ ਗੁਰੂ ਉਹਦਾ ਮਾਲਕ ਹੈ।
ਸਿਰ ਵੇਚ ਲਿਓ ਮੁੱਲ ਮਹਿੰਗਾ,
ਔਰ ਗੁਰਮੁਖੋ ਇਹ ਮੈਂ ਸਿਰ ਜਿਹੜਾ ਨਾ ਗੁਰੂ ਨੂੰ ਵੇਚ ਦਿੱਤਾ ਹੈ, ਅਤੇ ਜਿਨ੍ਹਾਂ ਨੇ ਗੁਰੂ ਨੂੰ ਸਿਰ ਵੇਚ ਦਿੱਤਾ ਗੁਰਮੁਖੋ ਉਹਨਾਂ ਦਾ ਸਿਰ ਮਹਿੰਗਾ ਹੋ ਗਿਆ। ਮਹਿੰਗੇ ਵੇਚਿਆ ਨਾ ਬਾਬੇ ਦੀਪ ਸਿੰਘ ਨੇ, ਅਤੇ ਜਦੋਂ ਬਾਬੇ ਦੀਪ ਸਿੰਘ ਦੀ ਫੋਟੋ ਵੇਖਣੀ ਤਾਂ ਸਾਡਾ ਆਪਣੇ ਆਪ ਹੀ ਸਿਰ ਝੁਕ ਜਾਂਦਾ ਹੈ। ਬਾਬੇ ਮਨੀ ਸਿੰਘ ਅਤੇ ਭਾਈ ਤਾਰੂ ਸਿੰਘ ਨੂੰ ਵੇਖਣਿਆ, ਮੇਰਾ ਪਿੰਡ ਉਸ ਇਲਾਕੇ ਦਾ, ਅਤੇ ਮੈਂ ਕੱਲ੍ਹ ਵੀ ਲੰਘਿਆ, ਅਤੇ ਜਦੋਂ ਲੰਘੀਦਾ ਨਾ ਅਤੇ ਪੂਲੇ ਪਿੰਡ ਵਾਲੇ ਪਾਸੇ ਨੂੰ ਆਪਣੇ ਆਪ ਹੀ ਸਿਰ ਝੁਕ ਜਾਂਦਾ, ਬਾਬਾ ਤਾਰੂ ਸਾਹਿਬ ਤੈਨੂੰ ਨਮਸਕਾਰ। ਸੋ ਇਸ ਪ੍ਰਕਾਰ ਕਹਿੰਦੇ ਜਿਹੜਾ ਸਾਡਾ ਸਿਰ ਹੈ ਨਾ ਇਹ ਨਿਕੰਮਾ। ਇੱਕ ਮੈਂ ਮਹਾਤਮਾ ਦਾ ਜ਼ਿਕਰ ਇੱਥੇ ਆਮ ਕਰਦਾ ਰਹਿੰਦਾ, ਇੱਕ ਮਹਾਤਮਾ ਉਹ ਜਿੰਨੇ ਵੀਰਾਂ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਜੀ ਕਮਰੇ ਜਾਂਦੇ, ਗੁਰਮੁਖੋ ਨੇ ਮੱਥਾ ਟਿੱਕੀ ਜਾਣਾ ਅਤੇ ਪੁੱਛਿਆ ਵੀ ਬਾਬਾ ਜੀ ਤੁਹਾਨੂੰ ਕੋਈ ਕੰਮ ਨਹੀਂ? ਕਹਿੰਦੇ ਗਿਆਨੀ ਜੀ ਇਹ ਸਿਰ ਦੀ ਇੱਕ ਚਵਾਨੀ ਕੀਮਤ ਨਹੀਂ ਜੇ, ਠੰਡਿਆ ਕਰਦਾ ਮੈਨੂੰ ਉਹਨਾਂ ਨੇ। ਕਹਿੰਦੇ ਗਿਆਨੀ ਜੀ ਚਵਾਨੀ ਦਾ ਸਿਰ ਨਹੀਂ ਜੇ, ਮੈਂ ਚਾਹੁੰਦਾ ਕਿਤੇ ਨਿਕੰਮਾ ਸਿਰ ਗੁਰੂ ਨੂੰ ਪ੍ਰਵਾਨ ਹੋ ਜਾਏ, ਅਤੇ ਆਪਾਂ ਤਾਂ ਗੁਰਮੁਖੋ ਜੇ ਚਾਰ ਬੰਦੇ ਵਹਿੰਦੇ ਅਤੇ ਮੱਥਾ ਟੇਕਦੇ ਨੇ, ਨਹੀਂ ਤਾਂ ਗਾਂਹ ਤੁਰੇ ਜਾਂਦੇ ਹਾਂ, ਮੁਆਫ਼ੀ ਦਿਆ ਜੇ ਆਪਾਂ ਬੰਦਿਆਂ ਨੂੰ ਮੱਥਾ ਟੇਕਦੇ ਹਾਂ ਗੁਰੂ ਨੂੰ ਨਹੀਂ। ਜੇ ਕੋਈ ਚਾਰ ਬੰਦੇ ਵਹਿੰਦੇ ਤਾਂ ਐਨ ਨੱਕ ਰਗੜਦੇ ਪਤਾ ਲੱਗੇ ਬੜਾ ਪ੍ਰੇਮੀ ਹੈ, ਅਤੇ ਜੇ ਨਹੀਂ ਤਾਂ ਆਪਾਂ ਸਾਰੀ ਜਾਣੇ ਵੀ ਗੁਰੂ ਨੂੰ ਪਤਾ ਹੀ ਹੈ ਨਾ, ਨਹੀਂ ਨਹੀਂ। ਗੁਰਦੇਵ ਕਹਿੰਦੇ ਨੇ ਭਾਈ ਗੁਰਮੁਖਾ ਜੇ ਸੀਸ ਗੁਰੂ ਨੂੰ ਦੇ ਦੇਗਾ ਨਾ ਤੇਰੇ ਸੀਸ ਦੀ ਕੀਮਤ ਪੈ ਜਾਏਗੀ, ਇਹ ਮਹਿੰਗਾ ਹੋ ਜਾਵੇਗਾ।
ਰਹਾਓ
ਵਿਸਰਾਮ ਦੇ ਕਰਕੇ ਕਿਰਪਾ ਕਰਦੇ ਹਨ।
ਨਰਪਤ ਰਾਜੇ ਰੰਗ ਰਸਮਾਨ ਹੈ,
ਭਾਈ ਨਰਪਤ ਤੋਂ ਭਾਵ ਰਾਜੇ ਜ਼ਮੀਨਾਂ ਦੇ ਮਾਲਕ ਦੁਨੀਆਂ ਦੇ ਮੌਜ ਮੇਲੇ ਕਰਦੇ ਹਨ।
ਬਿਨ ਨਾਮੈ ਪਕੜ ਖੜੇ ਸਭ ਕਲਗਾ,
ਪਰ ਯਾਦ ਰੱਖੀ ਨਾਮ ਤੋਂ ਬਿਨਾਂ ਇਹਨਾਂ ਨੂੰ ਸਿਰ ਦੀ ਚੋਟੀ ਤੋਂ ਫੜ ਕੇ ਕਾਲ ਲੈ ਜਾਵੇਗਾ।
ਧਰਮ ਰਾਏ ਸਿਰ ਡੰਡ ਲਗਾਨਾ,
ਜਦੋਂ ਧਰਮ ਰਾਏ ਨੇ ਇਹਨਾਂ ਦੀਆਂ ਕਰਤੂਤਾਂ ਦੇ ਮੁਤਾਬਕ ਇਹਨਾਂ ਨੂੰ ਸਜ਼ਾ ਦਿੱਤੀ,
ਫਿਰ ਪਛਤਾਨੇ ਹੱਥ ਫਲਗਾ,
ਗੁਰਮੁਖੋ ਸਮਾਂ ਲੰਘ ਗਿਆ, ਉਹਦੇ ਪਛਤਾਵੇ ਦਾ ਕੀ ਫਾਇਦਾ। ਇੱਕ ਅੰਗਰੇਜ਼ੀ ਵਾਲੇ ਭਰਾ ਬੰਦ ਬੋਲਦੇ ਹੁੰਦੇ ਨੇ, ਇਟ ਇਜ਼ ਨੋ ਯੂਜ਼ ਟੂ ਕਰਾਇੰਗ ਓਵਰ ਸਪਿਲਟ ਮਿਲਕ। ਕਹਿੰਦੇ ਗੁਰਮੁਖੋ ਭਾਂਡਾ ਟੇਢਾ ਹੋ ਕੇ ਦੁੱਧ ਡੁੱਲ ਗਿਆ, ਤਿਰਪੌਲਾ ਪਾਉਣ ਦਾ ਕੀ ਫਾਇਦਾ, ਜਿਹੜਾ ਪਾਣੀ ਥੱਲੇ ਜ਼ਮੀਨ 'ਤੇ ਦੁੱਧ ਡੁੱਲ ਗਿਆ ਇਹਨੇ ਹੁਣ ਭਾਂਡੇ 'ਚ ਨਹੀਂ ਜੇ ਪੈਣਾ। ਇਸ ਕਰਕੇ ਉਪਰਾਲਾ ਕਰਿਆ ਕਰੋ, ਕੈਚ ਦੀ ਟਾਈਮ ਬਾਈ ਦੀ ਫੋਰ ਲੋਕ। ਜਿਹੜਾ ਅਸੀਂ ਸਵਾਸ ਲੈ ਰਹੇ ਹਾਂ ਨਾ ਇਹ ਤੁਹਾਡਾ ਹੈ, ਜਦੋਂ ਨਿਕਲ ਗਿਆ ਤਾਂ ਮੁੜ ਕੇ ਬਗਾਨਾ ਹੋ ਜਾਏਗਾ। ਆਪਾਂ ਸਵਾਸ ਲੈ ਰਹੇ ਹਾਂ ਨਾ, ਉਪਰਾਲਾ ਕਰਿਆ ਕਰੋ ਵੀ ਜਿਹੜਾ ਸਵਾਸ ਲੈ ਰਹੇ ਇਹ ਕਿਤੇ ਸਫਲਾ ਹੋ ਜਾਏ, ਜਦੋਂ ਹੱਥੋਂ ਛੁੱਟ ਗਿਆ ਤਾਂ ਮੁੜ ਕੇ ਹੱਥ ਨਹੀਂ ਜਿਉਣਾ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਭਾਈ ਪਿਆਰਿਆ, ਜਦੋਂ ਧਰਮਰਾਜ ਨੇ ਡੰਡਾ ਮਾਰਿਆ ਨਾ ਸਿਰ ਦੇ ਉੱਪਰ ਮੌਤ ਆਈ, ਉਦੋਂ ਪਛਤਾਵੇਂਗਾ ਤੇ ਮੁੜ ਕੇ ਪਛਤਾਉਣ ਦਾ ਕੀ ਫਾਇਦਾ। ਇਉਂ ਕਰ,
ਹਰ ਰਾਖ ਰਾਖ ਜਨ ਕਿਰਮ ਤੁਮਾਰੇ।
ਤੁਹਾਨੂੰ ਕੋ ਰਾਮਦਾਸ ਪਾਤਸ਼ਾਹ ਨਿਮਰਤਾ ਦੀ ਇੰਤਹਾ ਨੇ, ਕਹਿੰਦੇ ਗੁਰਮੁਖਾ ਇਉਂ ਹੱਥ ਜੋੜ ਕੇ ਦੁੱਖਾਂ ਦੇ ਹਰਕ ਹਰੇ ਭਰੇ ਪਰਮਾਤਮਾ ਦੇ ਅੱਗੇ ਇਉਂ ਅਰਦਾਸ ਕਰ। ਪਾਤਸ਼ਾਹ ਕਿਵੇਂ ਕਰਾਂ, ਕਿਰਮ ਦਾ ਭਾਵ ਦਾ ਆਪਾਂ ਦੋ ਲਫ਼ਜ਼ ਪੜ੍ਹਦੇ ਹਾਂ, ਹਮ ਕੀੜੇ ਕਿਰਮ ਸਤਿਗੁਰ ਸੁਣਾਈ। ਕੀੜਾ ਅਸੀਂ ਆਮ ਵੇਹਨੇ ਹਾਂ ਅਤੇ ਕਿਰਮ ਦਾ ਭਾਵ ਹੁੰਦਾ ਗੰਦਗੀ ਦਾ ਕੀੜਾ। ਕੀੜੇ ਅਤੇ ਕਿਰਮ 'ਚ ਫਰਕ ਇਹ ਹੈ, ਕੀੜਾ ਆਮ ਆਪਾਂ ਵੇਹਨੇ ਹਾਂ ਜਿਹੜੇ ਆਮ ਦਾਣੇ ਚੁੱਕਦੇ ਨੇ, ਲੇਕਿਨ ਕਿਰਮ ਦਾ ਭਾਵ ਗੰਦਗੀ ਵਿੱਚ ਹੋਣ ਵਾਲਾ ਕੀੜਾ। ਆ ਰਾਖ ਆ ਰਾਖ ਰਾਖ ਜਨ ਕਿਰਮ ਤੁਮਾਰੇ, ਹੇ ਮੇਰੇ ਵਾਹਿਗੁਰੂ ਅਸੀਂ ਗੰਦਗੀ ਦੇ ਕੀੜੇ ਹਾਂ ਪਰ ਤੇਰੇ ਦਾਸ ਹਾਂ, ਸਾਡੇ 'ਤੇ ਕਿਰਪਾ ਕਰ ਲਾ, ਸਾਨੂੰ ਰੱਖ ਲਾ, ਸਾਨੂੰ ਰੱਖ ਲਾ।
ਸਰਨਾਗਤ ਪੁਰਖ ਪ੍ਰਤਪਲਗਾ,
ਪਾਤਸ਼ਾਹ ਜਿਹੜਾ ਤੇਰੀ ਸ਼ਰਨਾਗਤ ਆ ਜਾਏ ਨਾ ਉਹਨੂੰ ਤੂੰ ਬੰਨੇ ਲਾ ਦੇਣਾ, ਉਹਦੀ ਤੂੰ ਪਾਲਣਾ ਕਰ ਦੇਣਾ। ਮੈਂ ਕੱਲ੍ਹ ਪਰਸੋਂ ਮੁਕਤਸਰ ਸਾਹਿਬ ਕਥਾ ਕਰਨ ਗਿਆ ਅਤੇ ਉਸ ਇਲਾਕੇ 'ਚ ਬਾਬਾ ਦਾਨ ਸਿੰਘ ਜੀ ਹੋਏ ਨੇ ਅਤੇ ਉਹ ਮੈਨੂੰ ਕਹਿੰਦੇ ਗਿਆਨੀ ਜੀ ਅਸੀਂ ਬਾਬੇ ਦਾਨ ਸਿੰਘ ਦੇ ਪਿੰਡੋਂ ਅਤੇ ਕਿਤੇ ਉਹਦਾ ਨਾਮ ਹੀ ਉਹਨਾਂ ਦਾ ਨਾਮ ਹੀ ਲੈ ਲਿਆ ਕਰੋ। ਆਪਾਂ ਗੁਰਦੇਵ ਦੇ ਮਾਲਵੇ ਜਾਣ ਦਾ ਜ਼ਿਕਰ ਕਰਦੇ ਹਾਂ ਅਤੇ ਬਾਬਾ ਦਾਨ ਸਿੰਘ ਨੇ ਕਲਗੀਧਰ ਪਾਤਸ਼ਾਹ ਨੂੰ ਆਖਿਆ ਵੀ ਪਾਤਸ਼ਾਹ ਮੈਨੂੰ ਸਿੱਖੀ ਦੇ ਮੈਨੂੰ ਪਦਾਰਥ ਨਹੀਂ ਚਾਹੀਦੇ, ਪੈਸੇ ਨਹੀਂ ਚਾਹੀਦੇ ਜੋ ਸਾਨੂੰ ਪੜ੍ਹਾਇਆ ਗਿਆ। ਉਹਦੇ ਸਰੀਰ ਵਿੱਚ ਰੋਗ ਸੀ ਅਤੇ ਉਹਨੇ ਸਿਰ ਮਨਾਇਆ ਸੀ, ਉਹਦੇ ਸਿਰ ਨੂੰ ਉੱਲਾਂ ਪੈਂਦੀਆਂ ਸਨ, ਉੱਲਾਂ ਜਿਨ੍ਹਾਂ ਦੀ ਪੁਰਪਣੀਆਂ ਪੀੜ ਹੁੰਦੀਆਂ ਨਾ, ਇਹ ਪੁਰਾਣੀ ਬੋਲੀ ਕਹਿੰਦੀ ਇਹਨੂੰ ਉੱਲਾਂ ਪੈਂਦੀਆਂ ਨੇ। ਮੈਂ ਪੜ੍ਹਿਆ ਤਾਂ ਨਹੀਂ ਪਰ ਸੰਤ ਕਰਤਾਰ ਸਿੰਘ ਹੋਰਾਂ ਦੇ ਕਹਿਣ ਮੁਤਾਬਕ ਉਹਨੂੰ ਤਮਾਕੂ ਦੀ ਭੈੜੀ ਆਦਤ ਸੀ। ਕਹਿਣ ਲੱਗਾ ਪਾਤਸ਼ਾਹ ਮੈਨੂੰ ਪੈਸਾ ਧੇਲਾ ਨਹੀਂ ਚਾਹੀਦਾ ਅਤੇ ਮੇਰੇ 'ਤੇ ਕਿਰਪਾ ਕਰ, ਮੇਰੀ ਲੋਕ ਪਲੋਕ ਬੋੜੀ ਕਰੀ, ਮੈਨੂੰ ਚਰਨਾ ਵੀ ਥਾਂ ਦੇ। ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗਾ ਗੁਰਮੁਖਾ ਕੇਸ ਰੱਖ, ਅਤੇ ਕਹਿਣ ਲੱਗਾ ਜੀ ਮੇਰਾ ਦਾੜਾ ਬੜਾ ਲੰਮਾ ਅਤੇ ਕਿਰਪਾ ਕਰਕੇ ਮੈਨੂੰ ਤੁਸੀਂ ਦਾੜੀ ਤੋਂ ਫੜ ਕੇ ਖਿੱਚ ਲਿਆ ਜੇ। ਦਾਨ ਸਿੰਘ ਕਹਿਣ ਲੱਗਾ ਪਾਤਸ਼ਾਹ ਮੇਰੇ ਸਿਰ 'ਚ ਉੱਲਾਂ ਪੈਂਦੀਆਂ ਅਤੇ ਮੈਂ ਸਿਰ ਮਨਾਇਆ ਇਸ ਕਰਕੇ ਅਤੇ ਮੈਨੂੰ ਦਾੜੀ ਤੋਂ ਫੜ ਕੇ ਧੂ ਲਿਆ ਜੇ। ਸਤਿਗੁਰੂ ਪਾਤਸ਼ਾਹ ਖਿੜਖਿੜਾ ਕੇ ਹੱਸ ਪਏ, ਕਹਿਣ ਲੱਗੇ ਦਾਨ ਸਿੰਘ ਤੂੰ ਭੋਲਾ ਪਿਆਰਿਆ, ਪਰ ਸਿੱਖ ਹੁੰਦਾ ਜਿਹੜਾ ਗੁਰੂ ਦੀ ਆਗਿਆ ਮੰਨੇ। ਔਰ ਉਸ ਗੁਰੂ ਕੇ ਲਾਲ ਨੇ ਗੁਰੂ ਕਾ ਅਮਰ ਛਕਿਆ ਔਰ ਉਹਨੂੰ ਵਿਸ਼ੇਸ਼ ਤੌਰ 'ਤੇ ਕਲਗੀਧਰ ਪਾਤਸ਼ਾਹ ਨੇ ਭਾਈ ਦਾਨ ਸਿੰਘ ਨੂੰ ਵਿਸ਼ੇਸ਼ ਸਤਿਕਾਰ ਮਾਣ ਦਿੱਤਾ। ਪਰ ਦਿੱਤਾ ਕਦੋਂ, ਉਹਨੇ ਬੇਨਤੀ ਕੀਤੀ ਹਰ ਰਾਖ ਰਾਖ ਜਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਪਲਗਾ, ਮੈਂ ਤੇਰੀ ਸ਼ਰਨ ਵਿੱਚ ਹਾਂ ਚੰਗਾ ਜਾਂ ਮਾੜਾ, ਮੇਰੇ 'ਤੇ ਕਿਰਪਾ ਕਰ, ਮੇਰੀ ਰੱਖਿਆ ਕਰਨਾ ਕਰ, ਮੇਰੀ ਰੱਖਿਆ ਕਰਨਾ ਕਰ।
ਦਰਸ਼ਨ ਸੰਤ ਦੇਹੋ ਸੁਖ ਪਾਵੇ,
ਜੇ ਕਿਤੇ ਗੁਰਮੁਖ ਪਿਆਰਿਆਂ ਦਰਸ਼ਨ ਹੋਣਾ ਤੇ ਸੁਖ ਦੀ ਪ੍ਰਾਪਤੀ ਹੋਵੇਗੀ। ਗੁਰਮੁਖ ਸ਼ਰਾਬੀ ਨੂੰ ਮਿਲਾਂਗੇ ਸ਼ਰਾਬ ਚੇਤੇ ਆਵੇਗੀ, ਜੁਆਰੀਏ ਨੂੰ ਮਿਲਾਂਗੇ ਤੇ ਜੂਆ ਚੇਤੇ ਆਵੇਗਾ। ਸੰਤ ਦੇ ਮਿਲਣ ਦੀ ਨਿਸ਼ਾਨੀ ਹੈ, ਸੰਤ ਕੋਲ ਸੱਤ ਹੈ ਤੇ ਜਿਹਦੇ ਕੋਲ ਸੱਤ ਆਪਾਂ ਸੱਤ ਨਾਲ ਜੁੜਾਂਗੇ। ਜਿਹੜਾ ਸੰਤ ਹੈ ਨਾ ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ ਜੀ, ਮੇਰੀ ਜਾਣਕਾਰੀ ਮੁਤਾਬਕ, ਪਰਾਵੇ ਨਾਲ ਨਹੀਂ ਵੀ ਲੰਮਾ ਚੋਲਾ ਪਾ ਲਿਆ ਜਾਂ ਕੋਈ ਹੋਰ ਡਰੈਸ ਪਾ ਲਿਆ, ਦੋ ਚੀਜ਼ਾਂ ਦਾ ਕੰਬੀਨੇਸ਼ਨ ਹੈ। ਇੱਕ ਸੱਤ ਹੋਵੇ ਤੇ ਸੰਤੋਖ ਹੋਵੇ, ਜਿਹਦੇ ਕੋਲ ਦੋ ਗੁਣ ਨੇ ਉਹਨੂੰ ਸੰਤ ਕਹਿੰਦੇ ਜੇ, ਜੇ ਸੱਤ ਨਹੀਂ ਤੇ ਸੰਤ ਨਹੀਂ, ਜੇ ਸੰਤੋਖ ਹੈ ਤੇ ਸੰਤ ਨਹੀਂ। ਇਸ ਕਰਕੇ ਮੇਰੇ ਵਾਹਿਗੁਰੂ ਮੈਨੂੰ ਉਹੋ ਜਿਹੇ ਸੰਤਾਂ ਦਰਸ਼ਨ ਦੇ ਤਾਂ ਕਿ ਮੈਨੂੰ ਪਰਮ ਸੁਖ ਦੀ ਪ੍ਰਾਪਤੀ ਹੋਵੇ।
ਪ੍ਰਭ ਲੋਚ ਪੂਰ ਜਨ ਤੁਮ ਗਾ।
ਮਹਾਰਾਜ ਮੈਂ ਤੇਰਾ ਤੇ ਮੇਰੀ ਇਹ ਇੱਛਾ ਪੂਰੀ ਕਰ ਦੇ। ਲੋਚਾ ਆਪਾਂ ਪੜ੍ਹਦੇ ਨੇ, ਮੇਰਾ ਮਨ ਲੋਚੈ ਗੁਰਦਰਸ਼ਨ ਤਾਈ, ਬਿਰਪ ਕਰੇ ਚਾਤਰ ਕੀ ਨਿਆਈ, ਤ੍ਰਿਖਾ ਨਾ ਉਤਰੇ ਸਾਂਤ ਨਾ ਆਵੇ ਬਿਨ ਦਰਸ਼ਨ। ਸੰਤ ਪਿਆਰੇ ਜੀਓ ਹੋਂ ਘੋਲੀ ਜੀਓ ਘੋਲ ਕੁਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ।
ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ।
ਮੈਂ ਆਪ ਜੀ ਨੂੰ ਤਾਂ ਬੇਨਤੀ ਕੀ, ਤੁਸੀਂ ਸਮਰੱਥ ਹੋ। ਅਸੀਂ ਪੁਰਾਣੇ ਤਿੰਨ ਦੇਵਤਿਆਂ ਦਾ ਜ਼ਿਕਰ ਪੜ੍ਹਦੇ ਹਾਂ ਨਾ, ਵਿਸ਼ਨੂੰ ਪਦਾਰ ਦਿੰਦਾ, ਸ਼ਿਵ ਜੀ ਲੈਤਾ ਕਰਦਾ, ਬ੍ਰਹਮਾ ਉਤਪਤੀ ਕਰਦਾ, ਪਰ ਉਹਨਾਂ ਦੇ ਮਹਿਕਮੇ ਵੱਖ ਵੱਖ ਨੇ। ਸਮਰਾਧਾ ਭਾਵ ਹੈ ਵੀ ਤੂੰ ਸਭ ਕੁਝ ਕਰ ਸਕਦਾ। ਤੁਮ ਸਮਰੱਥ ਪੁਰਖ ਵੱਡੇ ਪ੍ਰਭ ਸਵਾਮੀ, ਤੂੰ ਸਾਰਿਆਂ ਦਾ ਮਾਲਕ ਹੈ, ਸਮਰੱਥ ਹੈ, ਪ੍ਰਸ਼ਾਦ ਦੇਣ ਵਾਲਾ ਹੈ। ਇਸ ਕਰਕੇ ਤੇਰੇ ਅੱਗੇ ਬੇਨਤੀ, ਇੱਕ ਮੈਨੂੰ ਖੈਰ ਪਾਉਣਾ ਕਰ।
ਮੋਕੋ ਕੀ ਜੈ ਦਾਨ ਹਰ ਨਿਮਕਾ।
ਮੈਨੂੰ ਨਿਮਰਤਾ ਦਾ ਦਾਨ ਦੇ। ਕੁਰਾਨ ਵਿੱਚ ਮੈਂ ਪੜ੍ਹਿਆ ਜਿਹੜਾ ਹਾਥੀ ਹੈ ਨਾ, ਇਹ ਸੂਈ ਦੇ ਨੱਕੇ ਥਾਣੀ ਲੰਘ ਸਕਦਾ, ਲੇਕਿਨ ਹੰਕਾਰੀ ਖੁਦਾ ਦੀ ਦਰਗਾਹ ਵਿੱਚ ਪ੍ਰਵਾਨ ਨਹੀਂ ਹੋਏਗਾ। ਹਾਥੀ ਦਾ ਸੂਈ ਦੇ ਨੱਕੇ ਲੰਘਣਾ ਹੈ ਤਾਂ ਸੰਭਵ ਹੀ ਨਾ, ਲੇਕਿਨ ਮੁਹੰਮਦ ਸਾਹਿਬ ਕਹਿੰਦੇ ਵੀ ਉਹ ਅਸੰਭਵ ਗੱਲ ਸੰਭਵ ਹੋ ਸਕਦੀ ਹੈ, ਲੇਕਿਨ ਹੰਕਾਰੀ ਦਾ ਪਹੁੰਚਣਾ ਉੱਥੇ ਬੜਾ ਔਖਾ ਹੈ। ਬਾਣੀ ਪੜ੍ਹਦੇ ਹੋਮੇ ਨਾਵੇ ਨਾਲ ਵਿਰੋਧ ਹੈ, ਦੋ ਇਹਨਾਂ ਵਸੇ ਕਠਾਏ। ਜਿੱਥੇ ਹੋਮੇ ਉੱਥੇ ਉਹ ਨਹੀਂ, ਜਿੱਥੇ ਉਹ ਆ ਗਿਆ ਉੱਥੇ ਮੈਂ ਨਹੀਂ ਰਹਿਣੀ। ਇਸ ਕਰਕੇ ਮੇਰੇ ਤੇ ਕਿਰਪਾ ਕਰ, ਮੇਰੀ ਮੈਂ ਨੂੰ ਪਾਸੇ ਕਰ, ਮੈਨੂੰ ਨਿਮਰਤਾ ਦੇ।
ਜਨ ਨਾਨਕ ਨਾਮ ਮਿਲੇ ਸੁਖ ਪਾਵੇ।
ਸਤਿਗੁਰੂ ਪਾਤਸ਼ਾਹ ਕਹਿੰਦੇ ਗੁਰਮੁਖਾ, ਜੇ ਕਿਤੇ ਦਾਸ ਬਣ ਕੇ ਉਸ ਪਰਿਪੂਰਨ ਪਰਮਾਤਮਾ ਦਾ ਨਾਮ ਤੈਨੂੰ ਮਿਲ ਜਾਏ ਨਾ, ਤੈਨੂੰ ਪਰਮ ਸੁਖ ਦੀ ਪ੍ਰਾਪਤੀ ਹੋ ਜਾਏਗੀ।
ਹਮ ਨਾਮ ਵਿਟਹੋ ਸਦ ਘੁੰਮਕਾ।
ਅਸੀਂ ਉਹ ਸੱਚੇ ਪਰਮਾਤਮਾ ਦੇ ਨਾਮ ਤੋਂ ਸਦਕੇ ਜਾਂਦੇ ਹਾਂ, ਕੁਰਬਾਨ ਜਾਂਦੇ ਹਾਂ। ਇਹ ਗੁਰਮੁਖੋ ਅੱਜ ਦੇ ਹੁਕਮਨਾਮੇ ਦੀ ਆਪਾਂ ਸੂਖਮ ਵਿਚਾਰ ਕੀਤੀ ਹੈ, ਕਿਉਂਕਿ ਅੱਜ ਦੋ ਅਹਿਮ ਦਿਹਾੜੇ ਨੇ ਸਾਡੇ ਸਿੱਖ ਪੰਥ ਦੇ। ਉਹਨਾਂ 'ਚੋਂ ਇੱਕ ਦਿਨ ਹੈ ਸਾਡੇ ਪੂਜਨੀਕ ਸਤਿਕਾਰਯੋਗ ਮਾਤਾ ਸੁੰਦਰ ਕੌਰ ਜੀ ਦਾ ਜਨਮ ਦਿਹਾੜਾ, ਔਰ ਸਰਦਾਰ ਜੱਸਾ ਸਿੰਘ ਰਾਮਗੜੀਆ ਜਿਹਨੇ ਆਪਣਾ ਸਾਰਾ ਜੀਵਨ ਪੰਥ ਨੂੰ ਸਮਰਪਿਤ ਕੀਤਾ। ਅੱਜ ਉਹਨਾਂ ਦੋ ਮਹਾਨ ਹਸਤੀਆਂ ਦਾ ਜਨਮ ਦਿਹਾੜਾ ਹੈ, ਅਤੇ ਦਿਓਰ ਜੀ ਦੇ ਮੁਤਾਬਕ ਮੈਂ ਥੋੜ੍ਹਾ ਬਹੁਤਾ ਉਹਨਾਂ ਦੇ ਜੀਵਨ ਤੁਹਾਡੇ ਨਾਲ ਸਾਂਝਾ ਕਰਨ ਦਾ ਯਤਨ ਕਰਾਂਗਾ। ਸ਼ੰਕਾ ਵਾਦੀ ਦਾ ਸੁਭਾਅ ਹੁੰਦਾ ਹੈ, ਹਰ ਗੱਲ 'ਤੇ ਨੁਕਤਾਚੀਨੀ ਕਰਨੀ। ਨੁਕਤਾਚੀਨੀ ਵਾਲੇ ਕਹਿੰਦੇ ਵੀ ਗਿਆਨੀ ਜੀ, ਇੱਕ ਪਾਸੇ ਤੁਸੀਂ ਕਹਿੰਦੇ ਵੀ ਅਸੀਂ ਇੱਕ ਅਕਾਲ ਪੁਰਖ ਅਤੇ ਦਸ ਗੁਰੂ ਸਵਾਨ ਅਤੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਤੋਂ ਬਿਨਾਂ ਕਿਸੇ ਹੋਰ ਦੀ ਪੂਜਾ ਨਹੀਂ ਕਰਦੇ, ਪਰ ਸਾਡੇ ਵੇਖਣ ਵਿੱਚ ਆਇਆ ਕਿ ਤੁਸੀਂ ਮੰਜੀ ਸਾਹਿਬ ਦਰਬਾਰ ਸਾਹਿਬ ਕਦੇ ਬਾਬੇ ਕਬੀਰ ਦਾ ਦਿਨ ਮਨਾਉਂਦੇ ਹੋ, ਕਦੇ ਬਾਬੇ ਨਾਮਦੇਵ ਨੂੰ ਚੇਤੇ ਕਰਦੇ ਹੋ, ਕੀ ਇਹ ਮਨਮਤ ਨਹੀਂ? ਸ਼ੰਕਾਵਾਦੀਆਂ ਦਾ ਜਵਾਬ, ਗੁਰਮੁਖੋ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ ਨਾ, ਅਤੇ ਜਿੰਨਾ ਚਿਰ ਬਾਬੇ ਫਰੀਦ ਅੱਗੇ ਮੱਥਾ ਨਾ ਟੇਕੀਏ, ਉਹਨਾਂ ਚਿਰ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਪਰਵਾਨੀ। ਜੇ ਅਸੀਂ ਬਾਬੇ ਫਰੀਦ ਨੂੰ ਨਫ਼ਰਤ ਕਰਦੇ ਹਾਂ ਨਾ, ਅਤੇ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਪ੍ਰਵਾਨੀ ਕਰਨਾ, ਬਾਬਾ ਫਰੀਦ ਗੁਰੂ ਨਾਨਕ ਪਾਤਸ਼ਾਹ ਵਿੱਚ ਅਭੇਦ ਹੋ ਚੁੱਕਾ ਹੈ। ਅਸੀਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਦੇ ਹਾਂ, ਅਤੇ ਬਾਬੇ ਰਵਿਦਾਸ ਨੂੰ ਮੱਥਾ ਨਾ ਟੇਕੀਏ, ਅਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਮੱਥਾ ਪ੍ਰਵਾਨ ਨਹੀਂ ਕਰਨਾ। ਅਸੀਂ ਇਹਨਾਂ ਮਹਾਨ ਹਸਤੀਆਂ ਨੂੰ ਚੇਤੇ ਇਸ ਕਰਕੇ ਕਰਦੇ ਹਾਂ, ਆਪਣੇ ਸਿੱਖ ਜਗਤ ਵਿੱਚ ਜਿੱਥੇ ਗੁਰੂ ਨੇ ਘੋੜਾ ਬੱਧਾ ਉਹਨੂੰ ਆਪਾਂ ਕਹਿੰਦੇ ਜੰਡ ਸਰ, ਜੰਡਲ ਘੋੜਾ ਬੱਧਾ ਅਤੇ ਜੰਡ ਸਰ। ਮੁਕਤਸਰ ਸਾਹਿਬ ਸਤਿਗੁਰੂ ਪਾਤਸ਼ਾਹ ਘੋੜੇ 'ਤੇ ਚੜ੍ਹਨ ਲੱਗੇ ਅਤੇ ਚਰਨ ਰੱਖਿਆ ਰਕਾਬ 'ਤੇ, ਰਕਾਬ ਟੁੱਟ ਗਈ ਅਤੇ ਅੱਜ ਰਕਾਬ ਨੂੰ ਮੱਥਾ ਟੇਕਦੇ ਹਾਂ। ਰਕਾਬ ਨੂੰ ਮੈਂ ਟੇਕ ਕੇ ਆਇਆ, ਹੈ ਤਾਂ ਲੋਹੇ ਦੀ ਰਕਾਬ ਹੀ ਨਾ, ਲੇਕਿਨ ਗੁਰੂ ਕੇ ਚਰਨ ਛੋਹਣ ਦੇ ਨਾਲ ਅਸੀਂ ਉਸ ਰਕਾਬ ਨੂੰ ਵੀ ਮੱਥਾ ਟੇਕਦੇ ਹਾਂ। ਅਤੇ ਗੁਰਮੁਖੋ, ਜਿਹੜੇ ਗੁਰੂ ਦੇ ਦਰ ਪ੍ਰਵਾਨ ਚੜ ਗਏ, ਜਿਨ੍ਹਾਂ ਨੇ ਗੁਰੂ ਨੂੰ ਆਪਣਾ ਆਪਾ ਭੇੜ ਕਰ ਦਿੱਤਾ, ਭਲਾ ਉਹਨੂੰ ਨਮਸਕਾਰ ਕਿਉਂ ਨਾ ਕਰਾਂਗੇ? ਆ ਪਾਣੀ ਆਉਂਦਾ, ਆਪਾਂ ਇਸ਼ਨਾਨ ਕਰਕੇ ਆਏ ਹਾਂ, ਕੀਤਾ ਮੇਰੀਆਂ ਭੈਣਾਂ ਬੱਚੀਆਂ ਵੱਡਿਆਂ ਨੇ ਛੋਟਿਆਂ ਨੇ, ਪਾਣੀ ਪਿੱਛੋਂ ਜੇਠੂ ਵਾਲ ਥੁਣ ਗਿਆ, ਉੱਥੇ ਕੋਈ ਬੰਦਾ ਇਸ਼ਨਾਨ ਕਰਨ ਨਹੀਂ ਗਿਆ, ਪਾਣੀ ਆਇਆ ਤਾਂ ਉੱਥੋਂ ਹੀ ਆ ਨਾ। ਲੇਕਿਨ ਜਦੋਂ ਉਹ ਗੁਰੂ ਰਾਮਦਾਸ ਦੇ ਸਰੋਵਰ ਵਿੱਚ ਆ ਕੇ ਪੈ ਗਿਆ ਨਾ, ਅਤੇ ਗੁਰਮੁਖ ਆਪਾਂ ਕਹਿੰਦੇ ਹਾਂ ਰਾਮਦਾਸ ਸਰੋਵਰ ਨਿਕਾ ਜੋ ਨਾਵੇ ਸੋ ਕੁੱਲ ਤਰਾਵੇ ਉਧਾਰ ਹੋ ਆ ਜੀ ਕਾ। ਗੁਰੂ ਰਾਮਦਾਸ ਦੇ ਸਰੋਵਰ ਚ ਪੈਣ ਦੇ ਨਾਲ ਉਹ ਨਹਿਰ ਦਾ ਪਾਣੀ ਅੰਮ੍ਰਿਤ ਬਣ ਗਿਆ। ਇਸੇ ਪ੍ਰਕਾਰ ਗੁਰਮੁਖੋ ਜਿਹੜੀ ਮਾਤਾ ਸੁੰਦਰ ਕੌਰ ਹੈ ਨਾ, ਇਹਨਾਂ ਦਾ ਜਨਮ ਰਾਮ ਸ਼ਰਨ ਨਾਮ ਦੇ ਜਿਹਦੀ ਗੋਤ ਕਮਰਾਬ ਸੀ ਖੱਤਰੀ, ਉਹਨਾਂ ਦੇ ਘਰ ਲਾਹੌਰ ਸ਼ਹਿਰ ਵਿੱਚ ਹੋਇਆ 1667 ਵਿੱਚ। ਇਹ ਦੁਨਿਆਵੀ ਉਮਰ ਕਰਕੇ ਕਲਗੀਧਰ ਪਾਤਸ਼ਾਹ ਦੇ ਨਾਲੋਂ ਇੱਕ ਸਾਲ ਛੋਟੇ ਸਨ। ਇਹਦੇ ਨਾਲ ਇੱਕ ਹੋਰ ਮੈਨੂੰ ਕਿਸੇ ਨੇ ਬੜਾ ਪੁੱਠਾ ਜਿਹਾ ਸਵਾਲ ਕੀਤਾ ਹੈ ਅਤੇ ਮੈਂ ਪਰੇਸ਼ਾਨ ਵੀ ਹਾਂ, ਅਤੇ ਸਵਾਲ ਕਰਨ ਵਾਲੇ ਤਾਂ ਬੁਲਾਰੇ ਜਾਂਦਾ ਵੀ ਪਤਾ ਨਹੀਂ ਕਿਹੋ ਜਿਹੇ ਪੁੱਠੇ ਪੁੱਠੀਆਂ ਗੱਲਾਂ ਕਰਦੇ ਨੇ, ਰੱਬ ਸਮਾਧ ਦੇਵੇ। ਮੈਨੂੰ ਕਹਿੰਦੇ ਗਿਆਨੀ ਜੀ ਤੁਸੀਂ ਕਹਿੰਦੇ ਵੀ ਪੰਕਤੀ ਪੜ੍ਹਦੇ ਏਕਾ ਨਾਰੀ ਜਤੀ ਹੋਏ ਪਰ ਨਾਰੀ ਤੀ ਭੈਣ ਵਿਖਾਣੇ, ਅਤੇ ਛੇਵੇਂ ਪਾਤਸ਼ਾਹ ਨੇ ਤਿੰਨ ਵਿਆਹ ਕਿਉਂ ਕੀਤੇ ਨੇ, ਉਹਨਾਂ ਦੇ ਤਿੰਨ ਵਿਆਹ ਕਿਉਂ ਨੇ? ਮੈਂ ਕਿਹਾ ਵੀ ਗੁਰਮੁਖਾਂ ਵਿਚੋਲਾਂ ਕਹਿਣ ਲੱਗਾ ਜੀ, ਹੁਣ ਜਵਾਬ ਦਿਓ ਮੈਨੂੰ, ਕਈ ਬੰਦੇ ਬੜੇ ਮੂਰਖ ਮਿਲਦੇ ਨੇ, ਜਵਾਬ ਦਿਓ। ਮੈਂ ਕਿਹਾ ਹੁਣ ਗੁਰਮੁਖਾ ਦੋ ਮੰਗਣੀਆਂ ਗੁਰੂ ਅਰਜਨ ਦੇਵ ਨੇ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਦੀਆਂ ਆਪ ਕੀਤੀਆਂ ਨੇ, ਇਤਿਹਾਸ ਪੜ੍ਹ ਲੈਣਾ। ਜਿੱਦਣ ਚੰਦੂ ਦੇ ਰਿਸ਼ਤੇ ਨੂੰ ਮਹਾਰਾਜ ਨੇ ਜਵਾਬ ਦਿੱਤਾ ਨਾ, ਸਿੱਖ ਸੰਗਤਾਂ ਦਿੱਲੀ ਦੀਆਂ ਸੰਗਤਾਂ ਨੇ ਆਖਿਆ ਪਾਤਸ਼ਾਹ ਇਹਨਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ ਹੈ ਚੰਦੂ ਨੇ, ਇਸ ਕਰਕੇ ਸਾਡੀ ਬੇਨਤੀ ਵੀ ਇਹ ਰਿਸ਼ਤਾ ਪ੍ਰਵਾਨ ਨਹੀਂ ਕਰਨਾ। ਗੁਰਦੇਵ ਨੇ ਸੰਗਤ ਦੀ ਨੂੰ ਪਹਿਲ ਦਿੱਤੀ ਅਤੇ ਕਹਿਣ ਲੱਗੇ ਭਾਈ ਸਾਨੂੰ ਸੰਗਤ ਦੀ ਜਿਵੇਂ ਬੇਨਤੀ ਅਸੀਂ ਉਹਨੂੰ ਪ੍ਰਵਾਨ ਕੀਤਾ। ਉਸ ਮੌਕੇ ਗੁਰੂ ਕੀ ਸੰਗਤ ਵਿੱਚ ਦੋ ਪਰਿਵਾਰ ਬੈਠੇ ਸਨ ਔਰ ਉਹਨਾਂ ਦੋਵਾਂ ਨੇ ਬੇਨਤੀ ਕੀਤੀ, ਇੱਕ ਮਾਤਾ ਮਰਵਾਈ ਦੇ ਪਿਤਾ, ਮਾਫ ਕਰਨਾ, ਮਾਤਾ ਨਾਨਕੀ ਦੇ ਪਿਤਾ, ਇੱਕ ਮਾਤਾ ਦਮੋਦਰੀ ਦੇ ਪਿਤਾ ਜਿਹੜੀ ਡੱਲੇ ਦੀ ਹੋਈ ਹੈ। ਮਾਤਾ ਨਾਨਕੀ ਦਾ ਪੇਕਾ ਘਰ ਬਕਾਲਾ ਅਤੇ ਮਾਤਾ ਦਮੋਦਰੀ ਦਾ ਜਿਹੜਾ ਪੇਕਾ ਘਰ ਉਹ ਡੱਲਾ ਹੈ। ਉਹਨਾਂ ਦੋਵਾਂ ਨੇ ਬੇਨਤੀ ਕੀਤੀ ਵੀ ਪਾਤਸ਼ਾਹ ਇਹ ਸਾਡੀ ਬੇਨਤੀ ਵੀ ਅਸੀਂ ਆਪਣੀ ਧੀ ਤੁਹਾਡੇ ਸਾਹਿਬਜ਼ਾਦੇ ਨੂੰ ਭੇਟ ਕਰਨੀ ਹੈ, ਮੰਗਣੀ ਹੈ। ਅਤੇ ਹੁਣ ਜੇ ਗੁਰੂ ਪਾਤਸ਼ਾਹ ਕਹਿੰਦੇ ਵੀ ਦਮੋਦਰੀ ਪ੍ਰਵਾਨ ਅਤੇ ਸਾਡੇ ਵਰਗਿਆਂ ਨੇ ਕਹਿਣਾ ਸੀ ਵੀ ਗੁਰੂ ਪਾਤਸ਼ਾਹ ਨੇ ਮੀਰ ਦਾ ਰਿਸ਼ਤਾ ਲੈ ਲਿਆ ਅਤੇ ਉਹਨੂੰ ਗਰੀਬ ਨੂੰ ਜਵਾਬ ਦਿੱਤਾ, ਮੁੜ ਕੇ ਅਸੀਂ ਇਹ ਕਹਿ ਦੇਣਾ ਸੀ? ਗੁਰੂ ਪਾਤਸ਼ਾਹ ਨੇ ਦੋਵਾਂ ਦਾ ਸਨਮਾਨ ਕਰਦਿਆਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਦੋ ਰਿਸ਼ਤੇ ਪ੍ਰਵਾਨ ਕੀਤੇ, ਮਾਤਾ ਦਮੋਦਰੀ ਜੀ ਦਾ, ਮਾਤਾ ਨਾਨਕੀ ਦਾ। ਤੀਜਾ, ਜਦੋਂ ਕਸ਼ਮੀਰ ਵਾਲੇ ਇਲਾਕੇ ਤੋਂ ਮਾਤਾ ਭਾਗ ਪਰੀ ਨੂੰ ਕਰਤਾਰਥ ਕਰਕੇ ਗੁਰਦੇਵ ਪੰਜਾਬ ਨੂੰ ਆ ਰਹੇ ਸਨ ਅਤੇ ਮਾਤਾ ਮਰਵਾਈ ਦੇ ਪਿਤਾ ਨੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਮਹਾਰਾਜ ਨੂੰ ਮੇਰੇ ਘਰ ਬੇਟੀ ਆਈ ਨਾ, ਮੈਂ ਉਦੋਂ ਤੋਂ ਪ੍ਰਣ ਕੀਤਾ ਸੀ ਵੀ ਮੈਂ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਆਪਣੀ ਬੱਚੀ ਨੂੰ ਭੇਟ ਕਰਨਾ ਅਤੇ ਮੇਰੀ ਬੇਨਤੀ ਪ੍ਰਵਾਨ ਕਰੋ। ਹਜ਼ੂਰ ਕਹਿਣ ਲੱਗੇ ਨਾ ਭਾਈ, ਅਤੇ ਬਾਬਾ ਬੁੱਢਾ ਜੀ ਨੇ ਬੇਨਤੀ ਕੀਤੀ ਵੀ ਮਹਾਰਾਜ ਇਹਨਾਂ ਦੀ ਭਾਵਨਾ ਅਤੇ ਮੈਂ ਤੁਹਾਨੂੰ ਗੁਰੂ ਕਾ ਸਿੱਖ ਹੋਣ ਕਰਕੇ ਬੇਨਤੀ ਕਰਦਾ, ਮੇਰੀ ਬੇਨਤੀ ਪ੍ਰਵਾਨ ਕਰੋ। ਔਰ ਜਿਹੜੀ ਆਪਾਂ ਜੇ ਬਾਪ ਨਾ ਹੋਵੇ ਤਾਂ ਤਾਇਆ ਚਾਚਾ ਮਿਲਣੀ ਕਰਦਾ ਨਾ, ਉਸ ਵਿਆਹ ਦੇ ਵਿੱਚ ਬਾਬੇ ਬੁੱਢੇ ਨੇ ਮਿਲਣੀ ਕੀਤੀ, ਤੁਸੀਂ ਵੇਰਵਾ ਪੜ੍ਹ ਸਕਦੇ ਹੋ। ਬਾਬਾ ਬੁੱਢੇ ਨੇ ਮਿਲਣੀ ਕੀਤੀ ਕਿ ਮੈਂ ਇਹ ਮਿਲਣੀ ਕਰਾਂਗਾ ਅਤੇ ਮੇਰੀ ਬੇਨਤੀ ਪ੍ਰਵਾਨ ਕਰੋ। ਇਸੇ ਪ੍ਰਕਾਰ ਗੁਰਮੁਖੋ ਉਸ ਗੁਰਸਿੱਖ ਨੇ ਜਿਹੜੀ ਅਰਦਾਸ ਬੇਨਤੀ ਕੀਤੀ ਸੀ ਉਹਦੇ ਮੁਤਾਬਕ ਮਾਤਾ ਸੁੰਦਰੀ ਦਾ ਜਿਹੜੀ ਵਿਆਹ ਵਾਸਤੇ ਬੇਨਤੀ ਕੀਤੀ ਅਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਲਾਹੌਰ ਨਹੀਂ ਜਾ ਸਕਦੇ, ਔਰ ਉਹਨਾਂ ਨੇ ਬੇਨਤੀ ਕੀਤੀ ਪਾਤਸ਼ਾਹ ਫਿਰ ਤੁਸੀਂ ਸਮਰੱਥ ਹੋ, ਸਾਡੇ 'ਤੇ ਕਿਰਪਾ ਕਰੋ, ਤੁਸੀਂ ਆਪਣਾ ਲਾਹੌਰ ਨਵਾਂ ਵਸਾ ਲਓ। ਔਰ ਉਸ ਗੁਰੂ ਕੇ ਲਾਹੌਰ ਵਿੱਚ ਮਾਤਾ ਸੁੰਦਰੀ ਜੀ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਆਨੰਦ ਕਾਰਜ ਹੋਇਆ। ਇੱਥੋਂ ਤੱਕ ਆਪਾਂ ਤਕਰੀਬਨ ਜਾਣਦੇ ਹਾਂ। ਮਾਤਾ ਸੁੰਦਰੀ ਦਾ ਸਿੱਖ ਇਤਿਹਾਸ ਵਿੱਚ ਬਹੁਤ ਵੱਡਾ ਅਹਿਮ ਹਿੱਸਾ ਹੈ। ਮਾਤਾ ਸੁੰਦਰ ਕੌਰ ਜੀ ਦੀ ਕੁੱਖ ਤੋਂ ਮੈਂ ਨਾਲੇ ਮੁਆਫ਼ੀ ਮੰਗ ਲਾਂ, ਕਿਉਂਕਿ ਕਈ ਵਾਰ ਸੋਚ ਸੁਭਾਵਕ ਗੱਲ ਨਿਕਲ ਜਾਂਦੀ ਮੈਂ ਮਾਤਾ ਸੁੰਦਰੀ ਕਿਹਾ, ਇਹ ਗਲਤ ਹੈ। ਸੁੰਦਰ ਕੌਰ ਹੈ ਨਾਮ, ਕਿਉਂਕਿ ਘੁੰਡੀਆਂ ਫੜਨ ਵੇਲੇ ਕਹਿਣ ਗਿਆਨੀ ਜੀ ਤੁਸੀਂ ਆਹ ਗੱਲ ਆਖੀ ਤੇ ਮੈਂ ਪਹਿਲੇ ਮਾਫ਼ੀ ਮੰਗ ਲਾਂ, ਮੁੜ ਕੇ ਬਾਹਰ ਨਾ ਘੇਰ ਲੈਣ। ਮਾਤਾ ਸੁੰਦਰ ਕੌਰ ਦੀ ਕੁੱਖ ਤੋਂ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ। ਤਿੰਨ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਜੋਰਾਵਰ ਸਿੰਘ ਅਤੇ ਫਤਿਹ ਸਿੰਘ ਮਾਤਾ ਅਜੀਤ ਕੌਰ ਦੀ ਪਾਵਨ ਕੁੱਖ ਤੋਂ ਹੋਏ। ਔਰ ਇਸ ਬਾਬਾ ਅਜੀਤ ਸਿੰਘ ਇੰਨੇ ਦਲੇਰ ਸਨ, ਇਹਨਾਂ ਨੇ ਬੱਸੀ ਪਠਾਣਾ ਦੇ ਵਿੱਚ ਇੱਕ ਬ੍ਰਾਹਮਣੀ ਨੂੰ ਪਠਾਣਾ ਦੇ ਕੋਲੋਂ ਛਡਾ ਕੇ ਲਿਆਂਦਾ। ਸਮੇਂ ਦੇ ਨਾਲ ਜਦੋਂ ਅਨੰਦਪੁਰ ਸਾਹਿਬ ਨੂੰ ਘੇਰਾ ਪਿਆ ਅਤੇ ਸਾਡੀਆਂ ਦੋ ਮਾਤਾਵਾਂ, ਮਾਤਾ ਸੁੰਦਰ ਕੌਰ ਜੀ, ਮਾਤਾ ਅਜੀਤ ਕੌਰ ਜੀ, ਬਾਬਾ ਮਨੀ ਸਿੰਘ ਅਤੇ ਭਾਈ ਜਵਾਹਰ ਸਿੰਘ ਅਰੋੜਾ ਕਰਕੇ ਲਿਖਿਆ, ਇਹ ਮਾਤਾਵਾਂ ਨੂੰ ਨਾਲ ਲੈ ਕਰਕੇ ਇਹਨਾਂ ਇੱਕ ਰਾਤ ਰੋਪੜ ਕੱਟੀ ਅਤੇ ਮੁੜ ਕੇ ਦਿੱਲੀ ਚਲੇ ਗਏ। ਉਪਰੰਤ ਜੰਗਾਂ ਯੁੱਧਾਂ ਤੋਂ ਵਿਹਲੇ ਹੋ ਕਰਕੇ ਜਦੋਂ ਸਤਿਗੁਰੂ ਪਾਤਸ਼ਾਹ ਮਹਾਰਾਜ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਆਏ ਨੇ, ਜਿਹੜਾ ਭਾਈ ਡੱਲ ਸਿੰਘ ਹੋਇਆ ਨਾ, ਭਾਈ ਡੱਲ ਸਿੰਘ ਦੀ ਧਰਮ ਪਤਨੀ ਬੀਬੀ ਕਪੂਰ ਕੌਰ ਕਪੂਰੇ ਦੀ ਭੈਣ ਸੀ, ਜਿਹੜਾ ਕਪੂ ਆਪਾਂ ਕਹਿੰਦੇ ਕੋਟ ਕਪੂਰਾ, ਇਹ ਕਪੂਰੇ ਦੀ ਭੈਣ ਭਾਈ ਡੱਲ ਸਿੰਘ ਨਾਲ ਵਿਆਹੀ ਹੋਈ ਸੀ। ਔਰ ਉਹਦੇ ਮਨ ਵਿੱਚ ਸਤਿਗੁਰੂ ਪਾਤਸ਼ਾਹ ਦੇ ਪ੍ਰਤੀ ਕੁੱਟ ਕੁੱਟ ਕੇ ਸਤਿਕਾਰ ਭਰਿਆ ਸੀ। ਕਿਤੇ ਇਤਿਹਾਸ ਪੜ੍ਹ ਕੇ ਵੇਖਣਾ, ਅੱਜ ਮੌਕਾ ਨਹੀਂ ਵੀ ਮੈਂ ਸਾਰਾ ਖੁਲਾਸਾ ਕਰ ਸਕਾਂ। ਉਸ ਬੀਬੀ ਕਪੂਰ ਕੌਰ ਦੀ ਭਾਵਨਾ ਸੀ ਵੀ ਮੈਂ ਸਾਰਾ ਹੀ ਗੁਰੂ ਪਾਤਸ਼ਾਹ ਮਹਾਰਾਜ ਤੋਂ ਇਹ ਜਿਹੜਾ ਮਾਲ ਤਨ ਲਟਾ ਦਿਆਂ। ਉਹਦੇ ਮਨ ਵਿੱਚ ਗੁਰੂ ਘਰ ਦੇ ਪ੍ਰਤੀ ਇੰਨੀ ਸ਼ਰਧਾ ਸੀ। ਉਸ ਭਾਈ ਡੱਲ ਸਿੰਘ ਦੀ ਧਰਮ ਪਤਨੀ ਬੀਬੀ ਕਪੂਰ ਕੌਰ ਨੇ ਆਖਿਆ, ਮਹਾਰਾਜ ਬੜੀ ਕਿਰਪਾ ਕੀਤੀ ਜੇ ਅਤੇ ਜੇ ਪਿਓ ਮਿਲੇ ਅਤੇ ਮਾਂ ਵੀ ਵੇਖ ਲਈਏ ਅਤੇ ਮਨ ਨੂੰ ਠੰਡ ਪੈ ਜਾਂਦੀ, ਸਾਡੀਆਂ ਮਾਤਾਵਾਂ ਬੁਲਾਓ। ਉਹਨਾਂ ਦੇ ਕਹਿਣ 'ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸਾਡੀਆਂ ਮਾਤਾਵਾਂ ਨੂੰ ਦਿੱਲੀਓਂ ਬੁਲਾਇਆ ਅਤੇ ਜਦੋਂ ਦਰਬਾਰ ਵਿੱਚ ਮਾਤਾ ਜੀ ਆਏ ਅਤੇ ਵੇਖਿਆ ਚਾਰੇ ਸਾਹਿਬਜ਼ਾਦਿਆਂ ਵਿੱਚੋਂ ਇੱਕ ਵੀ ਨਹੀਂ। ਆਪਾਂ ਕਿਰਤ ਘਾਣਾ ਜਿਹੜੇ ਬੱਸਾਂ 'ਤੇ ਬਹਿ ਕੇ ਡੇਰਿਆਂ 'ਚ ਧੱਕੇ ਖਾਣ ਜਾਂਦੇ ਹਾਂ ਨਾਮ ਲੈਣ, ਗੁਰੂ ਨੇ ਸਾਡੇ ਲਈ ਕੀ ਕੀਤਾ, ਅਸੀਂ ਗੁਰੂ ਦੀ ਕੀ ਕਦਰ ਕਰ ਰਹੇ ਹਾਂ। ਮਾਤਾ ਸੁੰਦਰ ਕੌਰ ਨੇ ਆਖਿਆ, ਸਵਾਮੀ ਜੀ ਅਜੀਤ ਸਿੰਘ ਨਹੀਂ ਦਿਸਦਾ, ਮੇਰੇ ਸਿਰ ਦਿਆਂ ਸਾਈਆਂ, ਮੇਰਾ ਲਾਡਲਾ ਫਤਿਹ ਸਿੰਘ ਮੇਰੀਆਂ ਅੱਖਾਂ ਦੇ ਸਾਹਮਣੇ ਨਹੀਂ। ਅਤੇ ਸਾਡੇ ਬਾਪੂ ਨੇ ਆਖਿਆ ਸੀ, ਇੰਨ ਪੁੱਤਰਨ ਕੇ ਸੀਸ ਪਰ ਵਾ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਹਾ ਹੋਆ ਜੀਵ ਤਲਾਕ ਹਜ਼ਾਰ। ਦੁਨੀਆਂ ਦਾ ਕੋਈ ਪੈਗੰਬਰ ਨਹੀਂ ਆ ਕਿਸੇ ਨੇ ਆਖਿਆ ਨੇ ਵੀ ਸਾਡਾ ਧਰਮ ਛੋਟਾ ਅਤੇ ਇਹਨਾਂ ਦਾ ਵੱਡਾ ਹੈ। ਮੈਂ ਉਹਨੂੰ ਭਰਾ ਨੂੰ ਬੇਨਤੀ ਕਰਾਂ, ਆ ਤੁਸੀਂ ਪੜ੍ਹਿਆ, ਮੈਂ ਇਹ ਨੁਕਤਾ ਚਨੀ 'ਚ ਨਹੀਂ ਆਉਣਾ ਚਾਹੁੰਦਾ। ਕਿਸੇ ਨੇ ਆਖਿਆ ਵੀ ਸਿੱਖ ਧਰਮ ਛੋਟਾ ਅਤੇ ਫਲਾਣਾ ਵੱਡਾ, ਇਹਦਾ ਜਵਾਬ ਇੱਕੋ ਮੈਂ ਦੇ ਦਿਆਂ, ਤਿੰਨ ਉਹਨਾਂ ਤਿੰਨਾਂ 'ਚੋਂ ਉਹਨਾਂ ਤੇਰ੍ਹਾਂ 'ਚੋਂ ਇਹਦੇ ਅਰਥ ਪੜ੍ਹ ਲੈਣ ਅਤੇ ਉਹਨੂੰ ਦਾ ਗਿਆਨ ਹੋ ਜਾਏਗਾ ਵੀ ਤਿੰਨਾਂ ਅਤੇ ਤੇਰ੍ਹਾਂ ਦਾ ਫਰਕ ਕੀ ਹੈ। ਜਿਹੜਾ ਕਹਿੰਦਾ ਨਾ ਵੀ ਸਾਡਾ ਧਰਮ ਛੋਟਾ ਅਤੇ ਉਹ ਵੱਡਾ ਹੈ, ਮੈਂ ਆਪਣੇ ਕੋਲੋਂ ਕੱਖ ਨਾ ਕਹਾਂ। ਉਸ ਭਰਾ ਨੂੰ ਬੇਨਤੀ ਵੀ ਨਾ ਉਹ ਤਿੰਨਾਂ 'ਚੋਂ ਨਾ ਤੇਰ੍ਹਾਂ 'ਚੋਂ ਇਹਦਾ ਅਰਥ ਪੜ੍ਹ ਲਏ ਅਤੇ ਉਹਨੂੰ ਪਤਾ ਚੱਲ ਜਾਏਗਾ। ਤਿੰਨ ਸਿਰ ਦੇ ਗਏ, ਤੇਰ੍ਹਾਂ ਭੱਜ ਗਏ, ਅਤੇ ਜਿਹੜੇ ਭੱਜ ਗਏ ਉਹ ਵੱਡੇ, ਅਤੇ ਜਿਨ੍ਹਾਂ ਨੇ ਸਿਰ ਦਿੱਤਾ ਛੋਟੇ। ਗੁਰੂ ਸਾਨੂੰ ਸਮਤ ਦੇਵੇ, ਆਪਾਂ ਇੰਨੇ ਵਿਘਨਾਂ ਜਾਈਏ ਵੀ ਆਪਾਂ ਗੁਰੂ ਦਾ ਸਤਿਕਾਰ ਵੀ ਭੁੱਲ ਜਾਈਏ। ਸਾਨੂੰ ਗੁਰੂ ਅਕਲ ਦੇਵੇ, ਠੀਕ ਆ ਤੂੰ ਤੁਹਾਡੇ ਸਿਆਸੀ ਕੰਮ ਨੇ ਜਾਓ ਜਿੱਦਣ ਮਰਜ਼ੀ ਜਾਓ, ਪਰ ਗੁਰੂ ਕਾ ਭੈ ਰੱਖੋ। ਇਹ ਚੌਧਰਾਂ ਨਹੀਂ ਜੇ ਰਹਿਣੀਆਂ, ਇਹ ਚਾਰ ਦਿਨ ਦਾ ਮੇਲਾ, ਰਹੋ ਵਿਚਾਰ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਇਹ ਸਾਰਾ ਵੇਰਵਾ ਦਿੱਤਾ। ਸਮੇਂ ਦੇ ਨਾਲ ਕਲਗੀਧਰ ਪਾਤਸ਼ਾਹ ਮਹਾਰਾਜ ਮੁੜ ਕੇ ਹਜ਼ੂਰ ਸਾਹਿਬ ਚਲੇ ਗਏ। ਉਪਰੰਤ ਮਾਤਾ ਜੀ ਨੇ ਬਹੁਤਾ ਸਮਾਂ ਦਿੱਲੀ ਕੱਟਿਆ ਅਤੇ ਇੱਕ ਬੱਚਾ ਜਿਹੜਾ ਬਿਲਕੁਲ ਬਾਬਾ ਅਜੀਤ ਸਿੰਘ ਦੇ ਮੁਹਾਂਦਰ ਦਾ ਉਹਨੂੰ ਪੁੱਤ ਬਣਾ ਲਿਆ, ਉਹਦਾ ਨਾਮ ਅਜੀਤ ਸਿੰਘ ਪਾਲਕ। ਧਿਆਨ ਧਰਿਆ ਜੇ ਅਸੀਂ ਗੁਰੂ ਘਰ ਦੇ ਅੱਗੇ ਨੱਕ ਤਾਂ ਰਗੜਦੇ ਵੀ ਗੁਰੂ ਘਰ ਸਿਧਾਂਤ 'ਤੇ ਪਹਿਰਾ ਦਿੰਦਾ, ਸਿਧਾਰਥ 'ਤੇ ਥਿੜਕਦਾ ਨਹੀਂ। ਸੱਤਵੇਂ ਪਾਤਸ਼ਾਹ ਦੇ ਪੁੱਤਰ ਨੇ ਮਿੱਟੀ ਮੁਸਲਮਾਨ ਦੀ ਥਾਂ 'ਤੇ ਮਿੱਟੀ ਬੇਈਮਾਨ ਕਿਹਾ, ਉਹਨੂੰ ਮੱਥੇ ਨਹੀਂ ਲਾਇਆ। ਮਾਤਾ ਜੀ ਨੇ ਅਜੀਤ ਸਿੰਘ ਨਾਮ ਦੇ ਬੱਚੇ ਨੂੰ ਪਾਲਿਆ, ਉਹਦਾ ਵਿਆਹ ਕੀਤਾ, ਉਹਨੇ ਸਿਰ ਮਨਾ ਦਿੱਤਾ ਅਤੇ ਮਾਤਾ ਸੁੰਦਰ ਕੌਰ ਕਹਿਣ ਲੱਗੀ, ਮੇਰੇ ਮੱਥੇ ਨਾਲ ਲੱਗੀ, ਔਰ ਉਹਨੂੰ ਤਿਆਗ ਦਿੱਤਾ। ਭਾਵ ਗੁਰੂ ਘਰ ਵਿੱਚ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾ ਹੈ। ਉਪਰੰਤ हालात बिगड़े, माता जी नूं मथुरा जाना पिया, माता जी नूं जयपुर जाना पिया, अपरंत लाद सुखावे होए ते माता जी ने दिल्ली रह करके सिख पंथ की अगवाई की, जिहड़ी साडी अजकल दी दरबार साहब की मर्यादा ना भी किहड़े रागी सिंह ने किस टाइम ते किहड़ी चौंकी लाउणी है, किहड़ा हुक्मनामा किहड़े टाइम ते हुक्मनामा लैणा है, ये माता सुंदर कौर के समय तो मर्यादा प्रचलित हुई है। जे तुहानूं पुछो ना भी दरबार साहब की मर्यादा जिहड़ी चलती है, ये माता सुंदर कौर जी ने भाई मनी सिंह नूं जिवें जिवें हुक्म करना उस मुताबक भाई मनी सिंह ने उस ड्यूटी नूं निभाउणा कीता। और माता जी की उम्र 80 साल हुई है, और जिहड़ा उत्थे बालासर गुरद्वारा उस थां ते माता जी ने शरीर छड्डिया, और बाबा दीप सिंह नूं विशेष तौर पर हुक्म किया भी पुत्रा इस जिंदगी तां सफली भी जे गुरु घर दे लेखे कुछ ना कुछ आपां सेवा करिए। माता सुंदर कौर की प्रेरणा सदका बाबा दीप सिंह ने गुरमुखी में चार गुरु ग्रंथ सच्चे पातशाह के सरूप लिखे, जेड़े चार तख्तां ते सुभाए मान ने, और एक अरबी में सरूप लिखिया जेड़ा अहमद शाह अब्दाली इथों ईरान लै गया, और अज साडे कोल उहदा सानू कोई भेत नहीं भी उस रूप नाल की बनिया। वह ईरान लै गया सी अहमद शाह अब्दाली, और अरबी च लिखिया होया सी। ये माता जी की सानू देण है। दूजे नंबर ते एक आपां कहने भी जिहो जिहा खानदान होवे उहदा असर पैंदा है। नमस्कार गुरु के सिख नूं भाई जस्सा सिंह रामगढ़ीए नूं, उहदा पिंड जन्म खालड़े दे लागे इच्छोगिर पिंड है। उस नगर विच 5 मई नूं ज्ञानी भगवान सिंह दे घर होया। इन्हां दे पिता जी बहुत विद्वान सन, बाबा जस्सा सिंह रामगढ़ीए दे। हुण जिहड़े काले तागे पाउण वाले उहनां काले तागे पाउणे ने, जिन्हां गिट्टियां तागे बन्ने उहनां तागे बन्ने ने। जस्सा सिंह रामगढ़ीए दा सत्कारयोग बापा दादा, मैं बाबे अरदास सिंह नूं भी नमस्कार करना। उन्हें कलगीधर पातशाह नूं बेनती की, पातशाह मेरी मन की भावना पर मैं तेरे हथों मर सकां। और उस बाबे हरदास सिंह ने सतगुरु पातशाह महाराज के कर कमलों तो अमर छकिया। ओहो जिहा असर गां पुत दे पिया। अपरंत ये जस्सा सिंह रामगढ़ीए ने इन्हें भी गुरु का अमृत पान किया। तो गल इत्थे बसनी, इहदे चार भरा सन। जिवें रोजी रोटी वास्ते आपां कहिंदे वी साडा बच्चा कनेडा गया, साडा इंग्लैंड नहीं, तो आपां इतद करदे आ। जस्सा सिंह रामगढ़ीए ने अदीना बेग जलंधरीए दे कोल गुरमुखो कुछ समां ड्यूटी की। मान कोश ग्रंथ जो ग्ञानी कान सिंह नाभा ने लिखा है, उहदे कहण मुताबक ये आम गल प्रचलित नहीं, बस उस मान कोश ने इस गल नूं बड़ा चुकिया। उहदा कारण इहदे घर धी जम्मी ते इहने बच्ची नूं मार कत्या। आपां कई वार जोश विच आ के ते किसे दी मिट्टी पलीत करदे, पर हर गल पिछे कारण हुंदा है। इतिहास पढ़ के वेखो, एक आर्डीनेंस कह लो 10 सितंबर वाले दिन दिल्ली तो कई साल जारी हुंदा रहा पे जेड़ा भी सिख मिल जाए तुहानू उहनू कतल करके लियाओ ते तुहानू 80 रुपये मिलणगे, जे 10 पाओगे ते तुहानू 10 रुपये मिलणगे। जेड़े लालची लोग सन ओह इन्ने गर्क गए कि निक्कियां निक्कियां छोटियां 10-15 सालां दियां बच्चियां दा सिर वढ के ते कहिंदे आ सिखां दा काका ते सानू इनाम दिओ। इह लिखिआ जी इतिहास विच। और उस मौके मजबूरी वस बचा ली जाण, आपां कह लो प्रीटी कर पैण कह लो भी इह फिर कन्न जिहड़ा कन्नां बिंदियां ने बीबियां, इह उस मौके मजबूरी वस इह कन्न बिन्न दा रवाज पड़िआ। उह रवाज इन्ना चंबड़ गया भी आपां कन्न भी नत्थ दित्ता ते नक्क भी नत्थ पा दित्ती है। रहत नामे लिखा, गुरु का सिख नक कन्न छेदे नाही। जेड़ा गुरु का सिख ना उन्हें नक नूं विन्ना ते ना कन्न नूं विन्ना, ये रौह विचार हालातां नूं वेख के कह लो इन्हें अपनी धी नूं जमदी नूं मार घतिया। इस करके सिख पंथ ने इन्हू अपने जो छेक दिता, ये गल सी छेक दिता भावें, पर मन विच दर्द है कि मैं गुरु ग्रंथ ते गुरु पंथ का सेवक हाँ, कि मेरे ते कृपा करन। ਅੜਤਾ ਆਪਾਂ ਚੌਧਰਾਂ ਲਈ ਗੁਰਮੁਖੋ ਆਪਣੇ ਧਰਮ ਦੀ ਭੰਡੀ ਕਰਨ ਲੱਗ ਪਏ ਹਾਂ, ਗੁਰੂ ਸਾਨੂੰ ਸਮਤ ਦੇਵੇ ਕਿਤੇ। ਮੈਂ ਬੜੇ ਦੁੱਖ ਨਾਲ ਕਹਿੰਦਾ ਜਿੰਨੇ ਆਪਾਂ ਦਲੇਰ ਸਾਂ ਹੁਣ ਆਪਾਂ ਓਨੇ ਗਦਾਰ ਨਾ ਬਣੀਏ। ਮੈਂ ਫਰੀਦਕੋਟ ਕਥਾ ਕਰਨ ਜਾਂਦਾ, ਭਾੜਾ ਸਿੰਘ ਦਾ ਦਰਵਾਜ਼ਾ ਵੇਨਾ ਤੇ ਮੈਂ ਕਹਿੰਦਾ ਭਾੜਾ ਸਿੰਘ ਲੱਖ ਲਾਨ ਤੈਨੂੰ, ਤੂੰ ਸਿੱਖ ਰਾਜ ਗੁਲਾਮ ਕਰਾਇਆ ਤੇ ਤੈਨੂੰ ਲਾਹਨਤਾਂ ਪੈਂਦੀਆਂ ਨੇ। ਜਦੋਂ ਦਰਿਆ ਲੰਘੀਦਾ ਤੇ ਬਾਬੇ ਸ਼ਾਮ ਸਿੰਘ ਅਟਾਰੀ ਨੂੰ ਮੱਥਾ ਟੇਕੀਦਾ ਹੈ, ਜਾਨ ਸ਼ਾਮ ਸਿੰਘ ਅਟਾਰੀ ਦੀ ਵੀ ਗਈ, ਭਾੜਾ ਸਿੰਘ ਦੀ ਵੀ ਗਈ, ਲੇਕਿਨ ਭਾੜਾ ਸਿੰਘ ਨੂੰ ਲਾਹਨਤਾਂ ਪੈਂਦੀਆਂ ਤੇ ਬਾਬੇ ਸ਼ਾਮ ਸਿੰਘ ਨੂੰ ਮੱਥਾ ਟੇਕਦੇ ਆ। ਇਸ ਕਰਕੇ ਮੈਨੂੰ ਦਰਦ ਹੈ ਤੇ ਮੈਂ ਕਹਿੰਦਾ ਜਿੱਥੋਂ ਮਰਜ਼ੀ ਕੰਮ ਲੈਂਦਾ ਲਈ ਚਲੋ, ਲੇਕਿਨ ਸ਼ਾਮ ਸਿੰਘ ਬਣੀਏ, ਭਾੜਾ ਸਿੰਘ ਡੋਗਰਾ ਭਾੜਾ ਸਿੰਘ ਨਾ ਬਣੀਏ ਆਪਾਂ। ਗੁਰਮੁਖੋ, ਇਸ ਥਾਂ ਤੇ ਗੁਰੂ ਕੇ ਸਿੱਖ ਨੇ ਘੇਰਾ ਪੈ ਗਿਆ ਤੇ ਅਦੀਨਾ ਬੇਗ ਦਿਨ ਜੱਸਾ ਸਿੰਘ ਰਾਮਗੜੀਆ ਵੀ ਆਇਆ, ਮੁਲਾਜ਼ਮ ਸੀ ਨਾ, ਇਹਨੇ ਆਪਣੇ ਤੀਰ ਦੇ ਨਾਲ ਅੰਦਰ ਚਿੱਠੀ ਲਿਖੀ, ਗੁਰੂ ਖਾਲਸਾ ਪੰਥ ਉਹ ਭਰਾਓ ਆਪਣੇ ਆਪਣੇ ਹੁੰਦੇ ਨੇ, ਬਲੱਡ ਇਜ ਥਿੱਕਰ ਦੈਨ ਵਾਟਰ, ਤੁਸੀਂ ਮੇਰੇ ਤੇ ਮੈਂ ਤੁਹਾਡਾ, ਆਪਣਿਆਂ ਤੇ ਆਪਣੇ ਵਾਰ ਨਹੀਂ ਕਰਦੇ ਹੁੰਦੇ, ਮੇਰੇ ਤੇ ਕਿਰਪਾ ਕਰੋ, ਜਿਹੜਾ ਮੇਰੇ ਤੋਂ ਉਹ ਤੋਮਤ ਲੱਗੀ ਉਹ ਮੈਨੂੰ ਮਾਫ ਕਰ ਦਿਓ, ਮੈਂ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਅਧੀਨ ਹਾਂ। ਜਦੋਂ ਇਹ ਨਿਮਰਤਾ ਭਰੀ ਜੱਸਾ ਸਿੰਘ ਰਾਮਗੜੀਏ ਨੇ ਪੱਤਰਿਕਾ ਭੇਜੀ, ਗੁਰੂ ਪੰਥ ਨੇ ਜੱਸਾ ਸਿੰਘ ਰਾਮਗੜੀਏ ਨੂੰ ਨਵਾਜਿਆ ਤੇ ਆਖਿਆ ਭਾਈ ਤੂੰ ਸਾਡਾ ਆਪਣਾ ਹੈ, ਗਲਤੀ ਤੂੰ ਜੇ ਸੁਭਾਵਕ ਕੀਤੀ ਤੇ ਗੁਰੂ ਤੇਰੇ ਤੇ ਕਿਰਪਾ ਕਰੇ, ਔਰ ਆਪਾਂ ਆਪਣੇ ਨਾਂ ਦਾ ਨਿੱਕਾ ਜਿਹਾ ਮਕਾਨ ਬਣਾ ਕੇ ਤੇ ਫਰੇਮ ਕਰਕੇ ਲਾਉਂਦੇ, ਮੇਰੀ ਕੋਠੀ ਹੈ, ਪੜ੍ਹਦੇ ਆਪ ਗਵਾਈਏ ਤਾਂ ਸ਼ੋਹ ਪਾਈਏ, ਔਰ ਕੈਸੀ ਚਤਰਾਈ ਸਹੁ ਨਦਰ ਕਰ ਦੇਖੇ, ਸੋ ਦਿਨ ਲੇਖੇ ਕਾਮਣ ਨੌਨਦ ਪਾਈ। ਉਸ ਗੁਰੂ ਕੇ ਲਾਲ ਨੇ ਕਿਲ੍ਹਾ ਬਣਾਇਆ ਤੇ ਕਹਿਣ ਲੱਗੇ ਜੱਸਾ ਸਿੰਘ ਤੇਰਾ ਨਾਂ ਲਿਖ ਦੀਏ, ਕਹਿਣ ਲੱਗੇ ਗੁਰੂ ਰਾਮਦਾਸ ਮਾਲਕ ਤੇ ਨਾਮ ਮਾਲਕਾਂ ਦਾ ਚਾਹੀਦਾ ਕਿ ਨੌਕਰਾਂ ਦਾ ਚਾਹੀਦਾ ਹੈ। ਔਰ ਉਸ ਗੁਰੂ ਕੇ ਲਾਲ ਨੇ ਗੁਰੂ ਪਾਤਸ਼ਾਹ ਨੂੰ ਆਪਣਾ ਜੀਵਨ ਸਮਰਪਿਤ ਕੀਤਾ, ਇਸ ਕਰਕੇ ਅੱਜ ਆਪਾਂ ਉਹਨੂੰ ਨਤਮਸਤਕ ਹੁੰਦੇ ਹਾਂ। ਮੈਂ ਵਿਸ਼ੇਸ਼ ਤੌਰ 'ਤੇ ਉਹਨਾਂ ਦੇ ਜੀਵਨ ਦੀ ਇੱਕ ਘਟਨਾ ਪੜ੍ਹੀ ਅਤੇ ਮੇਰੇ ਮਨ 'ਤੇ ਉਹਦਾ ਗਹਿਰਾ ਅਸਰ ਉਹ ਇਹ ਹੈ, ਜੱਸਾ ਸਿੰਘ ਰਾਮਗੜੀਏ ਦੇ ਚਾਰ ਭਰਾ ਸਨ ਅਤੇ ਜਿਵੇਂ ਆਪਣੀ ਘਰਾਂ ਪਰਿਵਾਰਾਂ ਵਿੱਚ ਨਹੀਂ ਬਣਦੀ, ਜੱਸਾ ਸਿੰਘ ਆਲੂਵਾਲੀਏ ਦੇ ਨਾਲ ਇਹਨਾਂ ਦੇ ਮਤਭੇਦ ਸਨ। ਜੱਸਾ ਸਿੰਘ ਆਲੂਵਾਲੀਏ ਨੂੰ ਇਹਦੇ ਭਰਾ ਰਾਮਗੜੀਏ ਕੋਲ ਰਹਿ ਗਏ ਅਤੇ ਕਹਿਣ ਲੱਗੇ ਜੀ ਸਰਦਾਰ ਕਾਬੂ ਆ ਗਿਆ ਜੇ। ਜੱਸਾ ਸਿੰਘ ਰਾਮਗੜੀਏ ਨੇ ਆਖਿਆ ਜੱਸਾ ਸਿੰਘ ਭਰਾ ਭਰਾ ਹੁੰਦੇ ਨੇ, ਮੇਰੇ ਭਰਾਵਾਂ ਨੇ ਗਲਤੀ ਕੀਤੀ ਹੈ, ਪੰਜ ਘੋੜੇ ਤੇ ਹਾਥੀ ਦੇ ਕੇ ਉਹਨੂੰ ਸਨਮਾਨਿਤ ਕੀਤਾ। ਇਹਦਾ ਅਰਥ ਜੇ ਬੁਰੇ ਨਾਲ ਬਰਿਆਈ ਕਰਨੀ, ਮਾਫ਼ ਕਰਨ ਕਈ ਸਿਆਣੇ, ਬੁਰੇ ਨਾਲ ਪਰ ਨੇਕੀ ਕਰਨੀ ਇਹ ਗੁਰੂ ਨਾਨਕ ਜਾਣੇ। ਜੱਸਾ ਸਿੰਘ ਰਾਮਗੜੀਏ ਦੇ ਜਿਵੇਂ ਚੋਂ ਸਭ ਤੋਂ ਮੈਨੂੰ ਮਹਾਨ ਗੱਲ ਇਹ ਲੱਭੀ ਹੈ, ਜਿਹੜਾ ਬੁਰਾ ਵੀ ਕਰਦਾ ਉਹਦਾ ਭਲਾ ਵੀ ਕਰਨਾ, ਇਹ ਉਸ ਗੁਰੂ ਕੇ ਲਾਲ ਦਾ ਮਿਸ਼ਨ ਸੀ। ਐਡਾ ਦਲੇਰ ਸਿੰਘ ਜਿਹੜੇ ਦਿੱਲੀ ਦੇ ਅੱਗੇ ਨੱਕ ਰਗੜਦੇ ਹਨ, ਅੱਜ ਉਹ ਕਿਰਪਾ ਕਰਕੇ ਕੰਨਾਂ ਤੋਂ ਪੱਗ ਚੁੱਕ ਕੇ ਸੁਣ ਲੈਣ, ਇਹ ਜੱਸਾ ਸਿੰਘ ਰਾਮਗੜੀਆ, ਉਹਦਾ ਸਿਆਪਾ ਨਿਬੇੜੋ ਇਸ ਤਖ਼ਤ ਦਾ, ਆਪਾਂ ਇਹ ਤਖ਼ਤ ਚੁੱਕ ਕੇ ਗੁਰੂ ਰਾਮਦਾਸ ਦੇ ਚਰਨਾਂ 'ਚ ਲੈ ਚੱਲਦੇ ਹਾਂ। ਔਰ ਉਸ ਮਰਦ ਦੀ ਦਲੇਰੀ ਅੱਜ ਵੀ ਉਸ ਤਖ਼ਤ ਤੋਂ ਵੇਖੀ ਜਾ ਸਕਦੀ ਹੈ, ਉਹਨੇ ਸਾਰਾ ਕੁਝ ਗੁਰੂ ਦੇ ਲੇਖੇ ਲਾਇਆ। ਔਰ 80 ਸਾਲ ਦੀ ਉਮਰ ਵਿੱਚ ਜਿਹੜਾ ਹਰਗੋਬਿੰਦਪੁਰ ਨਗਰ ਹੈ, ਉਸ ਥਾਂ 'ਤੇ ਉਸ ਗੁਰੂ ਕੇ ਪਿਆਰੇ ਨੇ ਆਪਣਾ ਪੰਜ ਭੂਤਕ ਸਰੀਰ ਛੱਡਿਆ, ਜਿਹੜਾ ਇਹ ਕਾਦੀਆਂ ਬਟਾਲਾ ਮੁਕੇਰੀਆਂ ਇਤਿਆਦਿਕ ਇਹ ਸਾਰੇ ਇਲਾਕੇ ਉਹਦੀ ਜਗੀਰ ਸਨ। ਔਰ ਇਹਦੇ ਤੋਂ ਇਲਾਵਾ ਜਿਹੜਾ ਹਿਮਾਚਲ ਪ੍ਰਦੇਸ਼ ਹੈ ਨਾ, ਜੇ ਜੱਸਾ ਸਿੰਘ ਰਾਮਗੜੀਏ ਦੇ ਇਤਿਹਾਸ ਨੂੰ ਵੇਖੀਏ ਤਾਂ ਇਉਂ ਜਾਪਦਾ ਵੀ ਪੰਜਾਬ ਦਾ ਹਿੱਸਾ ਹੈ। ਮੈਂ ਕੋਲੋਂ ਨਹੀਂ ਜੇ ਕਹਿ ਰਿਹਾ, ਗ੍ਰੰਥਾਂ ਦੇ ਮੁਤਾਬਕ ਚੰਬਾ ਕੁੱਲੂ ਇਹ ਜਿੰਨੀਆਂ ਰਿਆਸਤਾਂ ਸਨ ਇਹਨਾਂ ਤੋਂ ਇਹ ਮਾਮਲਾ ਲੈਂਦਾ ਰਿਹਾ, ਅਤੇ ਜਿਹਦੇ ਤੋਂ ਮਾਮਲਾ ਲੈਂਦਾ ਫਿਰ ਉਹਦੀ ਮਲਕੀਅਤ ਹੁੰਦਾ ਹੈ। ਇਹ ਹਿਮਾਚਲ ਜੱਸਾ ਸਿੰਘ ਰਾਮਗੜੀਏ ਦੀ ਮਲਕੀਅਤ ਹੈ ਅਤੇ ਉਹਦੀ ਰਿਆਸਤ ਹੈ। ਇਸ ਕਰਕੇ ਉਸ ਗੁਰੂ ਕੇ ਲਾਲ ਨੂੰ ਚੇਤੇ ਕਰਦਿਆਂ ਪਾਤਸ਼ਾਹ ਜਿਹੋ ਜਿਹਾ ਜੀਵਨ ਜੱਸਾ ਸਿੰਘ ਰਾਮਗੜੀਏ ਅਤੇ ਮਾਤਾ ਸੁੰਦਰ ਕੌਰ ਨੇ ਜੀਵਿਆ, ਕਿਤੇ ਸਾਡੇ 'ਤੇ ਵੀ ਕਿਰਪਾ ਕਰ ਕਿ ਸਾਡਾ ਜੀਵਨ ਵੀ ਉਹਨਾਂ ਤੋਂ ਪ੍ਰੇਰਨਾ ਲੈ ਕਰਕੇ ਉਹੋ ਜਿਹਾ ਬਣੇ। ਇਹ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ, ਸਤਿਗੁਰੂ ਪਾਤਸ਼ਾਹ ਸਾਡੇ ਸਾਰਿਆਂ 'ਤੇ ਕਿਰਪਾ ਕਰਨ, ਕਿਉਂਕਿ ਵਿਸ਼ਾ ਲਮੇਰਾ ਹੋਣ ਕਰਕੇ ਮੈਥੋਂ ਬਹੁਤ ਕੁਝ ਰਹਿ ਗਿਆ, ਇਹ ਮੈਨੂੰ ਮਾਫ਼ੀ ਦੇਣੀ, ਭੁੱਲਾਂ ਚੁੱਕਾਂ ਦੀ ਮਾਫ਼ੀ।
तुम समरथ पुरख वड्डे प्रभ स्वामी मोको की जय दान हर निमगा जन नानक नाम मिले सुख पावे हम नाम विटहो सद घुमगा
वाहिगुरु जी का खालसा
वाहिगुरु जी की फतेह।